इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਲੈ ਕੇ ਹਾਜ਼ਰ ਹਾਂ ਦ ਮਾਈਗ੍ਰੇਸ਼ਨ ਸ਼ੋ। ਸੋ ਦ ਮਾਈਗ੍ਰੇਸ਼ਨ ਸ਼ੋ ਅਸੀਂ ਹਰ ਵਾਰ ਹਰ ਵੀਰਵਾਰ 7 ਵਜੇ ਤੋਂ 8 ਵਜੇ ਤੱਕ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਸ਼ੋਅ ਦੇ ਵਿਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਚਿੰਤਾਵਾਂ ਅਸੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੀਆਂ ਕਰੀਏ। ਸੋ ਅੱਜ ਦੇ ਵੀ ਪ੍ਰੋਗਰਾਮ ਦੇ ਵਿਚ ਤੁਹਾਡੇ ਸਵਾਲਾਂ ਨੂੰ ਅਸੀਂ ਜ਼ਰੂਰ ਤਰਜੀਹ ਦੇਵਾਂਗੇ ਤੇ ਤੁਹਾਡੇ ਸਵਾਲ ਸ਼ਾਮਲ ਕਰਾਂਗੇ। ਤੁਸੀਂ ਸਾਡੇ ਨਾਲ ਜੁੜਨਾ ਹੈ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿਚ ਸਿੱਧਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸੰਪਰਕ ਬਣਾ ਸਕਦੇ ਹੋ ਤੇ ਇਸ ਤੋਂ ਇਲਾਵਾ ਦੋਸਤੋ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਆਪਣਾ ਸਵਾਲ ਉਸ ਕਮੈਂਟ ਸੈਕਸ਼ਨ ਦੇ ਵਿਚ ਟਾਈਪ ਕਰਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਅਸੀਂ ਉਹ ਸਵਾਲ ਸਾਂਝਾ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਚਲੋ ਜੀ, ਪ੍ਰੋਗਰਾਮ ਦੇ ਵਿਚ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰੀ ਗਲੋਬਲ ਮਾਈਗ੍ਰੇਸ਼ਨ ਤੋਂ ਵੀ ਜੁੜ ਚੁੱਕੇ ਨੇ। ਰਣਵੀਰ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਰਣਬੀਰ ਜੀ, ਦੋਸਤਾਂ ਨੂੰ ਅਸੀਂ ਦੱਸ ਚੁੱਕੇ ਹਾਂ, ਜਿਹੜੇ ਪਹਿਲਾਂ ਤੋਂ ਜੁੜਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਆਪਣੇ ਜਿਹੜੇ ਸਵਾਲ ਉਹਨਾਂ ਨੇ ਕਿਵੇਂ ਸਾਂਝੇ ਕਰਨੇ ਆ। ਜਿਹੜੇ ਦੋਸਤ ਸਾਡੇ ਨਾਲ ਨਵੇਂ ਜੁੜਦੇ ਨੇ ਉਹਨਾਂ ਨੂੰ ਅਸੀਂ ਦੱਸ ਦਿੱਤਾ ਕਿ ਉਹ ਪ੍ਰੋਗਰਾਮ ਦੇ ਵਿਚ ਕਿਸ ਤਰ੍ਹਾਂ ਸਾਡੇ ਨਾਲ ਜੁੜਨਾ ਕਰ ਸਕਦੇ ਆ। ਸੋ ਪ੍ਰੋਗਰਾਮ ਦੌਰਾਨ ਇਹ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਜਿਹੜੇ ਕੰਟੈਕਟ ਲਿੰਕਸ ਆ ਉਹ ਸਾਂਝੇ ਕਰਦੇ ਰਹਿੰਦੇ ਹਾਂ ਤਾਂ ਕਿ ਤੁਹਾਡੇ ਲਈ ਸਾਡੇ ਨਾਲ ਜੁੜਨਾ ਜਿਹੜਾ ਉਹ ਸੌਖਾ ਹੋ ਸਕੇ। ਚਲੋ ਜੀ, ਤੁਹਾਡੇ ਸਾਰਿਆਂ ਦੇ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਥੋੜੀ ਜਿਹੀ ਆਸਟ੍ਰੇਲੀਆ ਦੀ ਜਿਹੜੀ ਇਸ ਵੇਲੇ ਜਿਹੜੀ ਸਥਿਤੀ ਹੈ ਉਹਦੇ ਉੱਤੇ ਵੀ ਜ਼ਰੂਰ ਨਜ਼ਰ ਮਾਰਦੇ ਹਾਂ। ਜਦੋਂ ਆਪਾਂ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਗੱਲ ਕਰਦੇ ਹਾਂ ਤਾਂ ਪ੍ਰਕੋਪ ਜਿਹੜਾ ਕੋਈ ਇੰਨਾ ਜ਼ਿਆਦਾ ਨਹੀਂ ਆ ਜੇ ਦੂਜੇ ਦੇਸ਼ਾਂ ਦੇ ਮੁਕਾਬਲੇ ਦੇਖਿਆ ਜਾਵੇ, ਪਰ ਕਿਉਂਕਿ ਆਸਟ੍ਰੇਲੀਅਨ ਸਰਕਾਰ ਜਿਹੜੀ ਹੈ ਉਹ ਇਸ ਨੂੰ ਲੈ ਕੇ ਕਾਫੀ ਸਖਤ ਰੁੱਖ ਜਿਹੜਾ ਆ ਉਹ ਅਪਣਾ ਕੇ ਰਹੀ ਆ, ਅਪਣਾਉਂਦੀ ਆ ਰਹੀ ਹੈ। ਸੋ ਹੁਣ ਵੀ ਜਿਹੜੇ ਵੀ ਸੂਬਿਆਂ ਦੇ ਵਿੱਚ ਕੋਵਿਡ ਦੇ ਜਿਹੜੇ ਕੇਸ ਹੈ ਖਾਸ ਤੌਰ ਦੇ ਉੱਤੇ ਜਿਹੜਾ ਡੈਲਟਾ ਵੇਰੀਅੰਟ ਆ ਉਹ ਪਾਇਆ ਗਿਆ ਆ, ਉੱਥੇ ਕਾਫੀ ਸਖਤ ਜਿਹੜੀਆਂ ਹਦਾਇਤਾਂ ਆ ਉਹ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਲੋਕਾਂ ਦੇ ਲਈ, ਰੈਸਟ੍ਰਿਕਸ਼ਨਸ ਪਾਬੰਦੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਆ। ਇਸ ਕਰਕੇ ਵਾਰ ਵਾਰ ਲਾਕਡਾਊਨ ਦੀ ਸਥਿਤੀ ਦੇ ਵਿੱਚੋਂ ਬਹੁਤ ਸਾਰੇ ਸੂਬਿਆਂ ਨੂੰ ਲੰਘਣਾ ਪੈ ਰਿਹਾ। ਸੋ ਵਿਕਟੋਰੀਆ ਦੇ ਵਿੱਚ ਲਾਕਡਾਊਨ ਜਿਹੜਾ ਸੀ ਉਹ ਚੁੱਕਿਆ ਗਿਆ ਸੀ, ਕਾਰਨ ਸੀ ਕਿ ਲਾਕਡਾਊਨ ਚੁੱਕਣ ਦਾ ਜਿਹੜਾ ਸਿੱਧਾ ਕਾਰਨ ਸੀ ਕਿ ਸਥਿਤੀ ਜਿਹੜੀ ਸੀ ਉਹ ਕਾਫੀ ਕਾਬੂ ਦੇ ਵਿੱਚ ਆ ਗਈ ਸੀ। ਨਿਊ ਸਾਊਥ ਵੇਲਸ ਦੇ ਵਿੱਚ ਲਾਕਡਾਊਨ ਜਿਹੜਾ ਆ ਉਹ ਲੰਬਾ ਜਾ ਰਿਹਾ, ਕਾਰਨ ਇਹ ਹੈ ਕਿ ਉੱਥੇ ਅਜੇ ਵੀ ਕੋਰੋਨਾ ਦੇ ਕੇਸਿਸ ਜਿਹੜੇ ਆ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਆ ਰਹੀ ਹੈ। ਕੁਈਨਜ਼ਲੈਂਡ ਦੇ ਵਿੱਚ ਵੀ ਲਾਕਡਾਊਨ ਲਗਾਇਆ ਗਿਆ, ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਲਗਾਇਆ ਗਿਆ, ਸਾਊਥ ਆਸਟ੍ਰੇਲੀਆ ਦੀ ਸਥਿਤੀ ਜਿਹੜੀ ਹੈ ਉਹ ਆਮ ਵਰਗੀ ਹੋਈ, ਲਾਕਡਾਊਨ ਚੁੱਕਿਆ ਗਿਆ। ਪਰ ਹੁਣ ਜਿਹੜਾ ਹਾਲ ਦੇ ਵਿੱਚ ਹੀ ਜੋ ਸਥਿਤੀ ਬਣੀ ਆ ਕਿ ਵਿਕਟੋਰੀਆ ਦੇ ਵਿੱਚ ਕਾਫੀ ਕਾਬੂ ਦੇ ਵਿੱਚ ਸਥਿਤੀ ਸੀ, ਪਰ ਉਸ ਤੋਂ ਬਾਅਦ ਫਿਰ ਇੱਕ ਵਾਰ ਕੁਛ ਜਿਹੜੇ ਕੇਸ ਹੈ ਜਿਹੜੇ ਮਿਸਟਰੀ ਕੇਸ ਸਾਹਮਣੇ ਆਉਣ ਦੇ ਕਾਰਨ ਲਾਕਡਾਊਨ ਜਿਹੜਾ ਆ ਉਹ ਅੱਜ ਅਚਾਨਕ ਸਰਕਾਰ ਦੇ ਵੱਲੋਂ ਅਨਾਊਂਸ ਕਰ ਦਿੱਤਾ ਗਿਆ। ਸੋ ਅੱਜ ਰਾਤ 8 ਵਜੇ ਤੋਂ ਇਹ ਜਿਹੜਾ ਲਾਕਡਾਊਨ ਆ ਵਿਕਟੋਰੀਆ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਹਫ਼ਤੇ ਦੇ ਲਈ ਹੋਰ ਲਗਾ ਦਿੱਤਾ ਗਿਆ। ਸੋ ਇਹ ਸਾਰਾ ਕੁਛ ਜਿਹੜਾ ਆ ਜੋ ਜਿਸ ਤਰ੍ਹਾਂ ਦੀ ਜਿਹੜੀ ਸਥਿਤੀ ਚੱਲ ਰਹੀ ਹੈ ਕਾਫੀ ਡਾਵਾਂਡੋਲ ਵਾਲੀ ਸਥਿਤੀ ਆ ਜਿਹਨੂੰ ਅਸੀਂ ਅਨਪ੍ਰਡਿਕਟੇਬਲ ਸਿਚੁਏਸ਼ਨ ਜਿਹੜੀ ਆ ਉਹ ਮੰਨਦੇ ਆ, ਕਿਉਂਕਿ ਬਹੁਤ ਕੁਛ ਜਿਹੜਾ ਆ ਉਹ ਕਈ ਵਾਰ ਆਸਵੰਦ ਹੁੰਦਾ ਨਿਰਾਸ਼ਾ ਵੱਲ ਲੈ ਜਾਂਦਾ। ਹੁਣ ਜਦੋਂ ਅਸੀਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਰਣਬੀਰ ਜੀ, ਅੱਜ ਅਸੀਂ ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਦੇ ਬਾਰੇ ਵੀ ਗੱਲ ਕਰਨੀ ਆ, ਪਰ ਉਸ ਤੋਂ ਵੀ ਪਹਿਲਾਂ ਇਹ ਜਿਹੜੀ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਅਸੀਂ ਬਾਰ ਬਾਰ ਨਿਕਲਦੇ ਹਾਂ, ਫਿਰ ਬਾਰ ਬਾਰ ਉਹਦੇ ਵਿੱਚ ਚਲੇ ਜਾਂਦੇ ਹਾਂ, ਹਨਾ। ਤੇ ਇਹਦੇ ਨਾਲ ਜਿਹੜੇ ਇਸ ਵੇਲੇ ਲੋਕ ਉਡੀਕ ਦੇ ਵਿੱਚ ਬੈਠੇ ਹੋਏ ਆ ਕਿ ਥੋੜਾ ਜਿਹਾ ਜਿਹੜਾ ਸਾਰਾ ਕੁਝ ਕਾਬੂ ਦੇ ਵਿੱਚ ਆਵੇ ਤੇ ਅਸੀਂ ਦੁਬਾਰਾ ਫਿਰ ਤੋਂ ਜਿਹੜੇ ਆਪਣੇ ਜਿਹੜੇ ਕੇਸ ਆ ਉਹਨਾਂ ਨੂੰ ਲਗਾ ਸਕੀਏ, ਜਾਂ ਫਿਰ ਜਿਵੇਂ ਜਿਹੜੇ ਉਡੀਕ ਰਹੇ ਆ, ਜਿਹੜੇ ਟਰੈਵਲ ਬੈਨ ਕਹਿੰਦੇ ਆ ਕਿ ਚੁੱਕਿਆ ਜਾਵੇ, ਇਸ ਉਮੀਦ ਦੇ ਵਿੱਚ ਬੈਠੇ ਆ। ਥੋੜੀ ਜਿਹੀ ਇਹਦੇ ਉੱਤੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਨਿਊ ਸਾਊਥ ਵੇਲਸ ਦੀ ਜਿਹੜੀ ਸਟੇਟ ਨੋਮੀਨੇਸ਼ਨ ਉਹਦੇ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ।
ਹੁਣ ਤਾਂ ਇਹ ਜਗ ਜ਼ਾਹਿਰ ਹੋ ਚੁੱਕੀ ਹੈ ਗੱਲ ਕਿ ਇਹ ਨਵੀਂ ਰਿਐਲਿਟੀ ਆ। ਅੱਜ ਕੇਸਿਸ 10 ਇੱਥੇ ਆ ਗਏ, 20 ਸਿਡਨੀ ਚ ਆ ਗਏ, ਸਿਡਨੀ ਹੁਣ 200 ਦੇ ਨੇੜੇ ਤੇੜੇ ਆ, ਬਟ ਇਹ ਨਵੀਂ ਰਿਐਲਿਟੀ ਆ। ਤੇ ਹੁਣ ਜੋ ਸਰਕਾਰ ਦਾ ਰਵੱਈਆ ਦੇਖਣ ਨੂੰ ਮਿਲ ਰਿਹਾ ਉਹ ਵੀ ਇਹ ਹੈ ਕਿ ਉਹਨਾਂ ਨੇ ਇਹ ਮੰਨ ਲਿਆ ਹੈ ਕਿ ਲੋਕਡਾਊਨ ਜਿਹੜੇ ਆ ਇਹ ਸਾਰੀ ਇਹ ਆਪਾਂ ਹਮੇਸ਼ਾ ਲਈ ਨਹੀਂ ਰੱਖ ਸਕਦੇ। ਸੋ ਸਰਕਾਰ ਨੇ ਕਾਫੀ ਕਾਫੀ ਇਸ਼ਾਰੇ ਕੀਤੇ ਨੇ, ਜਿੱਦਾਂ ਅਗਰ ਸਕਾਟ ਮੋਰਿਸਨ ਆਪਣੇ ਪ੍ਰਾਈਮ ਮਿਨਿਸਟਰ ਦਾ ਅਗਰ ਆਪਾਂ ਬਿਆਨ ਸੁਣੀਏ ਕਿ ਲੋਕਡਾਊਨ ਸਟੇਜਸ ਕਿਦੋਂ ਤੋਂ ਕਿਦੋਂ ਆਪਣੇ ਜਿਹੜੇ ਆ ਉਹ ਰਿਸਟ੍ਰਿਕਸ਼ਨ ਹਟਾਏ ਜਾਣਗੇ, ਜਿਹੜਾ ਰੋਡ ਮੈਪ ਆ ਉਹ ਚ ਥੋੜਾ ਕਲੈਰਿਟੀ ਦੇਖਣ ਚ ਮਿਲੀ ਆ। ਸੋ ਇਹ ਗਵਰਨਮੈਂਟ ਦਾ ਇਹ ਮੰਨਣਾ, ਪਹਿਲੋਂ ਗਵਰਨਮੈਂਟ ਦਾ ਇਹ ਮੰਨਣਾ ਸੀ ਕਿ ਅਸੀਂ ਜ਼ੀਰੋ ਕੇਸਿਸ ਸਾਡਾ ਟਾਰਗੇਟ ਹੈ, ਤੇ ਗਵਰਨਮੈਂਟ ਦਾ ਇਹ ਕਹਿਣਾ ਕਿ ਜ਼ੀਰੋ ਕੇਸਿਸ ਸਾਡਾ ਹੁਣ ਟਾਰਗੇਟ ਨਹੀਂ ਆ। ਇੱਕ ਤਰ੍ਹਾਂ ਨਾਲ ਇਹਨਾਂ ਨੇ ਕਹਿ ਲਓ ਮੰਨ ਲਿਆ ਹੈ ਕਿ ਸਾਨੂੰ ਇਹਦੇ ਨਾਲ ਰਹਿਣਾ ਪੈਣਾ, ਲਾਈਕ ਕੋਵਿਡ ਦੇ ਨਾਲ ਰਹਿਣਾ ਪੈਣਾ, ਠੀਕ ਹੈ। ਸੋ ਜੇ ਨੈਗੇਟਿਵ ਆ, ਚਲੋ ਅੱਜ ਵਿਕਟੋਰੀਆ 10 ਕੇਸਿਸ ਜਾਂ ਜਿੰਨੇ ਵੀ ਹੋਏ ਆ, ਜੇ ਆਪਾਂ ਓਵਰਆਲ ਵਰਲਡ ਦੇ ਹਿਸਾਬ ਨਾਲ ਦੇਖੀਏ ਤੇ ਲੋਕੀ ਕਈ ਵਾਰ ਹੱਸਦੇ ਆ, ਤੁਹਾਡੇ ਨਾਲ ਵੀ ਹੋਇਆ ਹੋਣਾ ਜਦੋਂ ਤੁਸੀਂ ਦੱਸੋ ਕਿ ਇੱਥੇ ਲੋਕਡਾਊਨ ਹੋ ਗਿਆ 10 ਕੇਸਿਸ, ਠੀਕ ਹੈ ਜੀ। ਸੋ ਮੈਂ ਇਹ ਹੱਸਣ ਵਾਲੀ ਗੱਲ ਨਹੀਂ ਹੈ, ਬਟ ਉਹ ਕਹਿੰਦੇ ਆ ਕਿ ਤੁਸੀਂ ਸਾਡੇ ਕੇਸ ਦੇਖੋ ਤੇ ਆਪਣੇ ਕੇਸ ਦੇਖੋ। ਸੋ ਹੁਣ ਦੇਖਣ ਚ ਆ ਰਿਹਾ ਕਿ ਜੇ ਵੈਕਸੀਨੇਸ਼ਨ ਲੈਵਲਸ 70-80% ਰੀਚ ਹੋ ਜਾਣ, ਜਿਹੜੇ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਡਿਸੰਬਰ ਤੱਕ ਹੋ ਜਾਵੇ, ਤਾਂ ਬਾਰਡਰਸ ਓਪਨ ਹੋਣ ਦੇ ਚਾਂਸਿਸ ਸਰਟਨਲੀ ਹੈਗੇ ਆ। ਆਹ ਜਿਹੜੇ ਕੇਸਿਸ ਆ 10 ਆ ਗਏ, 15 ਆ ਗਏ, ਵੀ ਮਾੜੀ ਗੱਲ ਹੈ, ਮੈਂ ਕਦੀ ਵੀ ਇਹ ਨਹੀਂ ਕਹਿ ਰਿਹਾ ਕਿ ਯੂਨੋ ਇਹ ਕੋਈ ਚੰਗੀ ਗੱਲ ਆ, ਬਟ ਇਹਦੇ ਨਾਲ ਆਪਾਂ ਨੂੰ ਰਹਿਣਾ ਪੈਣਾ ਕਿ 10-20-30-50 ਕੇਸਿਸ ਇਹ ਆਉਂਦੇ ਹੀ ਰਹਿਣੇ ਆ। ਹਾਲੇ ਕਿਸੇ ਨੂੰ ਵੀ ਨਹੀਂ ਪਤਾ, ਰੱਬ ਹੀ ਜਾਣਦਾ ਹੈ ਕਿ ਇਹ ਕਦੋਂ ਤੱਕ ਇਦਾਂ ਕੇਸਿਸ ਵੱਧਦੇ ਘਾਟੇ ਹੁੰਦੇ ਰਹਿਣੇ ਆ। ਸੋ ਇੱਕ ਪੋਜ਼ਿਟਿਵ ਇਹ ਹੈ ਕਿ ਆਪਾਂ ਹਕੀਕਤ ਨੂੰ ਸਰਕਾਰ ਨੇ ਮੰਨ ਲਿਆ ਕਿ ਆਪਾਂ ਨੂੰ ਇਹਦੇ ਨਾਲ ਰਹਿਣਾ ਪੈਣਾ।
ਜੀ ਜੀ ਬਿਲਕੁਲ ਬਿਲਕੁਲ। ਸੋ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ, ਅਹਿਮ ਗੱਲ ਹੈ, ਉਹ ਇਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਵੈਕਸੀਨੇਸ਼ਨ ਜਿਹੜੀ ਹੈ ਉਹ ਤਕਰੀਬਨ ਜਿਹੜੇ ਲੋਕ ਲਗਵਾ ਚੁੱਕੇ ਆ, ਹਨਾ, ਉਹ ਤਾਂ ਚਲੋ ਖਤਰੇ ਤੋਂ ਬਾਹਰ ਨੇ, ਪਰ ਜਿਨ੍ਹਾਂ ਦੇ ਅਜੇ ਨਹੀਂ ਲੱਗੀ ਉਹ ਅਜੇ ਵੀ ਖਤਰੇ ਵਿੱਚ ਨੇ, ਕਿਉਂਕਿ ਡੈਲਟਾ ਦੇ ਬਾਰੇ ਜਿਵੇਂ ਜਿਵੇਂ ਸਰਕਾਰ ਹੀ ਨਹੀਂ, ਜਿਹੜੇ ਅਸਲ ਦੇ ਵਿੱਚ ਸਿਹਤ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਸਿਹਤ ਖੇਤਰ ਦੇ ਨਾਲ ਵਿਭਾਗ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਵੀ ਖਾਸ ਤੌਰ ਦੇ ਉੱਤੇ ਇਹੀ ਸਲਾਹ ਦਿੰਦੇ ਆ ਕਿ ਵੈਕਸੀਨ ਜਿਹੜੀ ਉਹ ਬਹੁਤ ਜ਼ਰੂਰੀ ਆ। ਸੋ ਆਪਾਂ ਵੀ ਆਪਣੇ ਮਾਧਿਅਮ ਤੋਂ ਇਹੀ ਕਹਾਂਗੇ ਕਿ ਜਿਨ੍ਹਾਂ ਨੇ ਅਜੇ ਨਹੀਂ ਲਗਵਾਈ ਜ਼ਰੂਰ ਵੈਕਸੀਨ ਜਿਹੜੀ ਉਹ ਆਪਣੀ ਬੁੱਕ ਕਰਵਾਓ ਤੇ ਜ਼ਰੂਰ ਲਗਵਾਓ। ਖੈਰ ਰਣਬੀਰ ਜੀ, ਸਵਾਲਾਂ ਦਾ ਜੀ,
ਸੋਰੀ ਮੈਂ ਇੱਕ ਮਿੰਟ ਲੈਣਾ ਸੀ ਕਿਉਂਕਿ ਆਪਣੇ ਪ੍ਰੋਗਰਾਮ ਚ ਕਾਫੀ ਵਾਰ ਜਾਂਦਾ ਹੈ ਕਿ ਬਾਰਡਰ ਕਦੋਂ ਖੁੱਲਣਗੇ, ਠੀਕ ਹੈ। ਸੋ ਮੇਰੀ ਇਹ ਪਰਸਨਲ ਅਪੀਲ ਹੈ ਕਿ ਬਾਰਡਰ ਖੋਲਣ ਚ ਆਪਣਾ ਕੰਟਰੀਬਿਊਸ਼ਨ ਤੁਸੀਂ ਪਲੀਜ਼ ਜ਼ਰੂਰ ਦਿਓ, ਵੈਕਸੀਨੇਸ਼ਨ ਜ਼ਰੂਰ ਲਵਾਓ। ਇਹ ਕਲੀਅਰ ਹੋ ਚੁੱਕਿਆ ਕਿ 70-80% ਜੋ ਤੱਕ ਵੈਕਸੀਨੇਸ਼ਨ ਨਹੀਂ ਹੋਏਗੀ ਆਸਟ੍ਰੇਲੀਆ ਚ ਤੇ ਬਾਰਡਰਸ ਨਹੀਂ ਓਪਨ ਹੋਣਗੇ। ਸੋ ਤੁਹਾਡਾ ਕੰਟਰੀਬਿਊਸ਼ਨ, ਤੁਹਾਡਾ ਯੋਗਦਾਨ ਇਹ ਹੋ ਸਕਦਾ ਹੈ ਜੇ ਤੁਸੀਂ ਇੰਡੀਆ ਬੈਠੇ ਹੋ ਤੇ ਤੁਹਾਡੇ ਨੀਅਰ ਡੀਅਰ ਫੈਮਿਲੀ ਮੈਂਬਰਸ ਇੱਥੇ ਨੇ ਉਹ ਵੈਕਸੀਨੇਸ਼ਨ ਜ਼ਰੂਰ ਲਵਾਉਣ, ਜਿਹੜੇ ਇੰਡੀਆ ਨੇ ਉਹ ਵੀ ਲਵਾਉਣ, ਤਾਂ ਕਿ ਆਪਾਂ ਡਿਸੰਬਰ ਚ ਇਹ ਜਿਹੜਾ ਟਾਰਗੇਟ ਹੈ ਉਹ ਮੀਟ ਕਰ ਸਕੀਏ ਤੇ ਬਾਰਡਰਸ ਓਪਨ ਹੋਣ।
ਬਿਲਕੁਲ ਬਿਲਕੁਲ। ਸੋ ਲੋ ਜੀ, ਹੁਣ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਔਰ ਸਵਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਨੀ ਚਾਹਾਂਗੇ ਨਿਊ ਸਾਊਥ ਵੇਲਸ ਦੀ ਸਟੇਟ ਨੋਮੀਨੇਸ਼ਨ ਦੀ। ਪਹਿਲਾਂ ਥੋੜਾ ਜਿਹਾ ਉਹਦੇ ਉੱਤੇ ਚਾਨਣਾ ਪਾਓ ਤੇ ਫਿਰ ਅਸੀਂ ਅੱਗੇ ਤੋਰਦੇ ਹਾਂ ਜੀ ਗੱਲ। ਜੀ
ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਪਿਛਲੇ ਸਾਲ ਅਗਰ ਆਪਾਂ ਦੇਖੀਏ ਤੇ ਨਿਊ ਸਾਊਥ ਵੇਲਸ ਕਾਫੀ ਇੱਕ ਲਿਬਰਲ ਸਟੇਟ ਰਿਹਾ ਹੈ ਇਨਵੀਟੇਸ਼ਨ ਅਗਰ ਆਪਾਂ ਕੰਪੈਰੀਜ਼ਨ ਕਰੀਏ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੋਵੇਂ ਵੱਡੇ ਜਿਹੜੇ ਸਟੇਟ ਨੇ ਤੇ ਨਿਊ ਸਾਊਥ ਵੇਲਸ ਬਾਜ਼ੀ ਮਾਰ ਗਿਆ ਕਿਉਂਕਿ ਇਹਨਾਂ ਨੇ ਕਾਫੀ ਲੀਨੀਅੰਸੀ ਵਰਤੀ ਆ। ਹੁਣ ਇਸ ਸਾਲ ਨਿਊ ਸਾਊਥ ਵੇਲਸ ਇੱਕ ਸਟੈਪ ਹੋਰ ਅੱਗੇ ਚਲਾ ਗਿਆ ਹੈ ਕਿਉਂਕਿ ਇਹਨਾਂ ਨੂੰ ਸਪੋਟਸ ਜਿਹੜੇ ਨੇ ਉਹ 5,000 ਤੋਂ ਥੋੜੇ ਜਿਹੇ ਵੱਧ ਮਿਲੇ ਨੇ ਜੋ ਕਿ ਬਹੁਤ ਹੀ ਵਧੀਆ ਸ਼ਹਿਰ ਆ। ਤੇ ਜਿਹੜੀ ਆ ਰੀਸੈਂਟ ਅਪਡੇਟ ਆਈ ਹੈ ਇਸ ਐਤਵਾਰ ਸਟੇਟ ਨੋਮੀਨੇਸ਼ਨ ਦੀ, ਉਹ ਚ ਵੀ ਨਿਊ ਸਾਊਥ ਵੇਲਸ ਨੇ ਇਹ ਇੰਡੀਕੇਸ਼ਨ ਦਿੱਤੀ ਆ ਕਿ ਉਹ ਜਿਹੜੇ ਆਪਣੇ ਪ੍ਰਵਾਸੀ ਆ ਇਮੀਗ੍ਰੈਂਟਸ ਨੇ ਪ੍ਰੋਸਪੈਕਟਿਵ ਮਾਈਗ੍ਰੈਂਟਸ ਨੇ ਉਹਨਾਂ ਨੂੰ ਵੈਲਕਮ ਕਰਦਾ ਹੈ। ਸੋ ਮੈਂ ਵਨ ਬਾਏ ਵਨ ਦੱਸੂਗਾ ਕਿ ਕਿੱਦਾਂ ਇਹ ਲਿਬਰਲ ਨੇ ਦੂਜੇ ਸਟੇਟਸ ਤੋਂ। 190 ਸਬ ਕਲਾਸ ਜਿਹੜਾ ਕਿ ਸਭ ਤੋਂ ਡਿਜ਼ਾਇਰਡ ਸਟੇਟ ਨੋਮੀਨੇਸ਼ਨ ਹੁੰਦੀ ਹੈ ਜਿਹੜੀ ਡਾਇਰੈਕਟ ਪੀ ਆਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਕਾਫੀ ਲਿਸਟ ਦੇਖੀਏ ਤੇ ਆਕੂਪੇਸ਼ਨ ਲਿਸਟ ਕਾਫੀ ਇਹਨਾਂ ਨੇ ਲਿਬਰਲ ਕੀਤੀ ਆ ਪਹਿਲੀ ਗੱਲ। ਦੂਜੀ ਗੱਲ ਅਗਰ ਆਪਾਂ ਨੂੰ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਤਾਂ ਪਹਿਲੋ ਰਿਕੁਆਇਰਮੈਂਟ ਇਹ ਸੀ ਤੁਸੀਂ ਆ ਕੇ ਇੱਥੇ ਰੀਜ਼ਨੇਬਲ ਟਾਈਮ ਲਈ ਰਹੋ ਵਰਕ ਕਰੋ ਤਾਂ ਤੁਹਾਨੂੰ ਰੈਜੀਡੈਂਸੀ ਦੇਵਾਂਗੇ। ਹੁਣ 190 ਚ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੀ ਫੀਲਡ ਚ ਵਰਕ ਕਰਦੇ ਹੋ ਜਾਂ ਤੁਸੀਂ ਸਿਰਫ 3 ਮਹੀਨੇ ਅਗਰ ਨਿਊ ਸਾਊਥ ਵੇਲਸ ਰਹੇ ਹੋ ਤੇ ਤੁਹਾਨੂੰ ਅਸੀਂ ਨੋਮੀਨੇਟ ਕਰਾਂਗੇ। ਸੋ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਇੱਕ ਛੋਟ ਦਿੱਤੀ ਹੈ ਇਹਨਾਂ ਨੇ ਵੀ ਅੱਜ ਤੋਂ ਵੀ ਅਗਰ ਕੋਈ 3 ਮਹੀਨੇ ਪੂਰੇ ਕਰ ਲਵੇ ਤੇ ਉਹਨਾਂ ਨੂੰ ਇਨਵੀਟੇਸ਼ਨ ਹੋਣ ਦੇ, ਡਿਪੈਂਡਿੰਗ ਔਨ ਪੁਆਇੰਟਸ ਵੀ ਉਹਨਾਂ ਨੂੰ ਇਨਵੀਟੇਸ਼ਨ ਹੋਣ ਦੇ ਚਾਂਸਿਸ ਹੈ। ਦੂਜਾ ਜੇ ਸਬ ਕਲਾਸ 491 ਦੀ ਗੱਲ ਕਰੀਏ ਜਿਹੜਾ 190 ਤੋਂ ਬਾਅਦ ਡਿਜ਼ਾਇਰਡ ਵੀਜ਼ਾ, ਉਹਦੇ ਚ ਇੱਕ ਥਰਡ ਕੈਟੇਗਰੀ ਦਿੱਤੀ ਗਈ ਆ ਜਿਹਦੇ ਚ ਜਿਹੜੇ ਦੂਜੇ ਸਟੇਟ ਚ ਨੇ ਸਾਰੇ ਲੈਟਸ ਸੇ ਵਿਕਟੋਰੀਆ ਚ ਜਿਹੜੇ ਨੇ ਉਹ ਵੀ ਅਪਲਾਈ ਕਰ ਸਕਦੇ ਆ ਡਾਇਰੈਕਟ 491 ਸਟੇਟ ਨੋਮੀਨੇਸ਼ਨ ਵਾਸਤੇ ਨਿਊ ਸਾਊਥ ਵੇਲਸ ਦੀ। ਸੋ ਮੈਂ ਜਸਟ ਦੱਸਣਾ ਚਾਹੁੰਗਾ ਕਿ ਪਹਿਲਾਂ ਕੋਈ ਇਹੋ ਜਿਹੀ ਰਿਆਇਤ ਨਹੀਂ ਸੀ, ਜੇ ਤੁਸੀਂ ਨਿਊ ਸਾਊਥ ਵੇਲਸ ਰੀਜਨਲ ਏਰੀਆ ਚ ਰਹਿ ਰਹੇ ਆ ਜਾਂ ਕੰਮ ਕਰ ਰਹੇ ਹਾਂ ਤਾਂ ਹੀ ਤੁਹਾਨੂੰ ਸਟੇਟ ਨੋਮੀਨੇਸ਼ਨ ਦਾ ਚਾਂਸ ਮਿਲਦਾ ਸੀ। ਹਾਲਾਂਕਿ ਮੈਂ ਇੱਥੇ ਇੰਪੋਰਟੈਂਟ ਗੱਲ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਟੀਅਰ 3 ਆ ਜਾਂ ਥਰਡ ਲੈਵਲ ਜਿਹੜੀ ਇਹਨਾਂ ਨੇ ਕੈਟੇਗਰੀ ਕੱਢੀ ਆ ਉਹਦੇ ਚਾਂਸਿਸ ਇਨਵੀਟੇਸ਼ਨ ਘੱਟ ਹੈ। ਮਤਲਬ ਕਿ ਅਗਰ ਤੁਸੀਂ ਵਿਕਟੋਰੀਆ ਤੋਂ ਅਪਲਾਈ ਕਰ ਰਹੇ ਹਾਂ ਚਾਂਸਿਸ ਜ਼ਰੂਰ ਘੱਟ ਨੇ, ਬਟ ਅਗਰ ਤੁਹਾਡੇ ਪੁਆਇੰਟਸ ਵੱਧ ਨੇ ਤੇ ਨਿਊ ਸਾਊਥ ਵੇਲਸ ਤੁਹਾਨੂੰ ਇਨਵਾਈਟ ਕਰ ਸਕਦਾ। ਬੜੇ ਹੀ ਪੋਜ਼ਿਟਿਵ ਮੂਵ ਆ ਨਿਊ ਸਾਊਥ ਵੇਲਸ ਦੀ ਤੇ ਇਸ ਸਾਲ ਫਿਰ ਪਿਛਲੇ ਸਾਲ ਦੀ ਤਰ੍ਹਾਂ ਮੈਕਸੀਮਮ ਇਨਵਾਈਟਸ ਆਪਾਂ ਨੂੰ ਨਿਊ ਸਾਊਥ ਵੇਲਸ ਤੋਂ ਹੀ ਦੇਖਣ ਚ ਮਿਲਣਗੇ।
ਜੀ ਜੀ ਸਵਾਲ ਜਿਹੜੇ ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਦੇ ਨਾਲ ਸੰਬੰਧਿਤ ਹੋਰ ਵੀ ਨੇ, ਪਰ ਇਸ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਜੁੜ ਚੁੱਕੇ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਵੀ ਲੈਂਦੇ ਜਾਈਏ।
ਜ਼ਰੂਰ
ਜੀ। ਸਾਡੇ ਨਾਲ ਲਵਪ੍ਰੀਤ ਸਿੰਘ ਜੁੜੇ ਨੇ, ਸਭ ਤੋਂ ਪਹਿਲਾਂ ਉਹਨਾਂ ਨੇ ਸਾਂਝ ਬਣਾਈ ਹੈ। ਲਵਪ੍ਰੀਤ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਡਾ ਸਵਾਲ ਕੋਈ ਹੈ ਤਾਂ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਜੌਨ ਗਰਗ ਸਵਾਲ ਕਰ ਰਹੇ ਨੇ, ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਹਾਂ। ਜੌਨ ਗਰਗ ਪੁੱਛ ਰਹੇ ਨੇ, ਕਹਿੰਦੇ ਹੈਲੋ ਸਰ, ਗੁੱਡ ਟੂ ਸੀ ਯੂ ਅਗੇਨ, ਦੇ ਹੈਵ ਨਾਟ ਸਟਾਰਟਿਡ ਗ੍ਰਾਂਟਿੰਗ ਵੀਜ਼ਾ ਯੈਟ, ਵੈਨ ਆਈ ਕੈਨ ਐਕਸਪੈਕਟ ਗ੍ਰਾਂਟ ਮਾਈ 489 ਇਨ ਆਟੋਮੋਟਿਵ ਔਨ ਸ਼ੋਰ, ਹਾਊ ਕੈਨ ਵੀ ਕੰਟੈਕਟ ਦੈਮ ਟੂ ਰਿਗਾਰਡਿੰਗ ਮਾਈ ਵੀਜ਼ਾ ਪ੍ਰੋਸੈਸਿੰਗ, ਥੈਂਕਸ। ਕਾਫੀ ਵਾਰ ਮੈਨੂੰ ਲੱਗਦਾ ਇਹਨਾਂ ਦਾ ਇਹ ਸਵਾਲ ਸਾਡੇ ਪ੍ਰੋਗਰਾਮ ਚ ਪਹੁੰਚਿਆ ਜੀ।
ਮੈਂ ਇਹਨਾਂ ਦਾ ਦਰਦ ਸਮਝ ਸਕਦਾ ਹਾਂ ਕਿਉਂਕਿ ਇਹ ਕੰਟੀਨਿਊਸ ਵਿਚਾਰੇ ਪਤਾ ਨੀ ਕਿੰਨੀ ਦੇਰ ਤੋਂ ਵੇਟ ਕਰ ਰਹੇ ਨੇ 489 ਦੇ ਗ੍ਰਾਂਟ ਵਾਸਤੇ। ਇਹਨਾਂ ਨੇ ਇੱਕ ਕੁਐਸਚਨ ਪੁੱਛਿਆ, ਹਾਊ ਆਈ ਕੈਨ ਕੰਟੈਕਟ ਦੈਮ ਰਿਗਾਰਡਿੰਗ ਮਾਈ ਵੀਜ਼ਾ ਪ੍ਰੋਸੈਸਿੰਗ। ਉਹਦਾ ਇੱਕ ਈਮੇਲ ਐਡਰੈਸ ਆ ਜਿਹੜੀ ਟੈਂਪ ਵੀਜ਼ਾ ਪ੍ਰੋਸੈਸਿੰਗ ਗ੍ਰੈਜੂਏਟ ਵੀਜ਼ਾ ਪ੍ਰੋਸੈਸਿੰਗ ਦਾ ਹੈਗਾ, ਉਹ ਤੁਸੀਂ ਸਹਿ ਸਕਦੇ ਹੋ। ਸੋ ਪਲੀਜ਼ ਉਹਨਾਂ ਨੂੰ ਤੁਸੀਂ ਈਮੇਲ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਅਪਡੇਟ ਆ ਉਹ ਤੁਸੀਂ ਮੰਗ ਸਕਦੇ ਹੋ। 489 ਜੌਨ ਜੀ, ਮੈਂ ਪਹਿਲੋਂ ਵੀ ਸੋਰੀ ਜੇ ਮੈਂ ਦੁਹਰਾ ਰਿਹਾ ਆਪਣੇ ਆਪ ਨੂੰ, ਬਟ 489 ਫੇਸਡ ਆਊਟ ਵੀਜ਼ਾ ਹੈ। ਸਰਕਾਰ ਦੀ ਅਨਫੋਰਚੁਨੇਟਲੀ ਇੰਨੀ ਕੋਈ ਪ੍ਰਾਇਰਟੀ ਨਹੀਂ ਆਏ ਅੱਜ ਦੀ ਡੇਟ ਚ, ਇਸ ਲਈ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ। ਹਾਲਾਂਕਿ ਮੈਂ ਤੁਹਾਡਾ ਦਰਦ ਪੂਰਾ ਸਮਝ ਸਕਦਾ ਕਿ ਕਿੰਨੀ ਈਗਰਲੀ ਤੁਸੀਂ ਵੇਟ ਕਰ ਰਹੇ ਹਾਂ। ਮੈਂ ਤੁਹਾਨੂੰ ਇੱਥੇ ਆਹੀ ਕਹੂੰਗਾ ਕਿ 489 ਤੁਸੀਂ ਲਾਂਚ ਕੀਤਾ ਹੋਇਆ, ਡਾਕੂਮੈਂਟ ਸਾਰੇ ਅਟੈਚ ਨੇ, ਗ੍ਰਾਂਟਸ ਤਾਂ ਹੋਣੀ ਹੀ ਹੋਣੀ ਆ, ਬਟ ਅਨਫੋਰਚੁਨੇਟਲੀ ਥੋੜੀ ਵੇਟ ਆ। ਸੋ ਤੁਸੀਂ ਇੰਨੀ ਵਾਰ ਕੁਸ਼ਚਨ ਪੁੱਛਿਆ ਹੈ, ਮੈਂ ਜ਼ਰੂਰ ਕਹੂੰਗਾ ਤੁਸੀਂ ਈਮੇਲ ਜ਼ਰੂਰ ਸੈਂਡ ਕਰੋ ਅਪਡੇਟ ਵਾਸਤੇ ਆਪਣੇ ਵਿਜ਼ੇ ਲਈ। ਹੋ ਸਕਦਾ ਹੈ ਕਿ ਤੁਹਾਡੇ ਜਿਹੜਾ ਕੇਸ ਆਫਿਸਰ ਹੈ ਐਲੋਕੇਟ ਹੋ ਜਾਏ। ਦੂਜੀ ਗੱਲ, ਅਗਰ ਤੁਹਾਡੇ ਇਮੀ ਅਕਾਊਂਟ ਚ ਤੁਸੀਂ ਦੇਖ ਰਹੇ ਹਾਂ ਕਿ ਜਿੰਨਾ ਪ੍ਰੋਸੈਸਿੰਗ ਟਾਈਮ ਦਿਖਾ ਰਿਹਾ ਹੈ, ਸਪੋਜ 16-18 ਮੰਥਸ ਜਾਂ 12-18 ਮੰਥਸ, ਉਹਨੂੰ ਅਗਰ ਤੁਸੀਂ ਕ੍ਰੋਸ ਕਰ ਗਏ ਆ ਤਾਂ ਜ਼ਰੂਰ ਗਲੋਬਲ ਫੀਡਬੈਕ ਯੂਨਿਟ ਚ ਤੁਸੀਂ ਕੰਪਲੇਨ ਕਰ ਸਕਦੇ ਹਾਂ ਕਿ ਮੇਰੀ ਫਿਲਹਾਲ ਜਿਹੜੀ ਆ ਪ੍ਰੋਸੈਸ ਕਿਉਂ ਨਹੀਂ ਹੋਈ। ਸੋ ਦੋ ਆਪਸ਼ਨ ਨੇ ਤੁਹਾਡੇ ਕੋਲ, ਪਹਿਲਾ ਆਪਸ਼ਨ ਹੈ ਪੋਲਾਈਟ ਰਿਮਾਈਂਡਰ ਵਾਏ ਈਮੇਲ, ਦੂਜਾ ਅਗਰ ਪ੍ਰੋਸੈਸਿੰਗ ਟਾਈਮ ਟੱਪ ਗਿਆ ਤੁਸੀਂ ਕੰਪਲੇਨ ਕਰ ਸਕਦੇ ਹੋ।
ਜੀ, ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਜੀ ਇਸ ਵੇਲੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸੋ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ, 944 ਤੋਂ ਸਾਡੇ ਨਾਲ ਸੱਜਣ ਜੁੜੇ ਨੇ, ਸਤਿ ਸ੍ਰੀ ਅਕਾਲ
ਜੀ। ਥੈਂਕ ਯੂ ਸੋ ਮਚ ਜੀ, ਮੈਂ ਮੁਹੰਮਦ ਤੈਯਬ ਗੱਲ ਕਰ ਰਿਹਾ
ਜੀ। ਮੁਹੰਮਦ ਜੀ,
ਨਿਊ ਸਾਊਥ ਵੇਲਸ ਤੋਂ
ਜੀ। ਜੀ,
ਮੇਰਾ ਕੁਐਸਚਨ ਹੈ ਕਿ ਮੈਂ ਆਪਣਾ ਇਨਵੀਟੇਸ਼ਨ ਆਪਣਾ ਅਪਲਾਈ ਕੀਤਾ 491 ਦਾ ਰੀਸੈਂਟਲੀ ਸਟ੍ਰੀਮ 3 ਦੇ ਵਿੱਚ। ਮੇਰਾ ਕੁਐਸਚਨ ਹੈ ਕਿ ਮੇਰੇ 75 ਪੁਆਇੰਟਸ ਨੇ ਤੇ ਮੈਂ ਇੱਥੇ ਰਹਿ ਰਿਹਾ ਪਿਛਲੇ ਇੱਕ ਸਾਲ ਤੋਂ, ਤੇ ਕੋਈ ਚਾਂਸਿਸ ਹੈ ਨਾ 491 ਦੇ ਮਿਲਣ ਦੇ ਇੱਥੇ ਰਹਿ ਕੇ?
ਪਹਿਲੀ ਚੀਜ਼, ਆਕੂਪੇਸ਼ਨ ਕਿਹੜੀ ਆਪਣੀ?
ਮੁਹੰਮਦ ਜੀ, ਆਕੂਪੇਸ਼ਨ ਕੀ ਹੈ ਤੁਹਾਡੀ?
ਆਟੋਮੋਟਿਵ
ਜੀ। 60 ਪੁਆਇੰਟ ਤੁਹਾਡੇ ਆ ਤੇ 15 ਤੁਸੀਂ ਸਟੇਟ ਦੇ ਲਿੱਤੇ ਆ, ਰਾਈਟ?
ਮੁਹੰਮਦ ਜੀ, ਤੁਸੀਂ ਰਣਬੀਰ ਹੋਰਾਂ ਦੀ ਆਵਾਜ਼ ਸੁਣ ਪਾ ਰਹੇ ਹੋ? ਮੁਹੰਮਦ ਜੀ,
ਨਹੀਂ ਜੀ, ਮੈਂ ਉਹਨਾਂ ਦੀ ਆਵਾਜ਼ ਨਹੀਂ ਸੁਣ ਰਿਹਾ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਮੈਨੂੰ
ਜੀ। ਰਣਬੀਰ ਜੀ, ਤੁਸੀਂ ਮੁਹੰਮਦ ਹੋਰਾਂ ਦੀ ਆਵਾਜ਼ ਸੁਣ ਪਾ ਰਹੇ ਹੋ?
ਮੈਂ ਕਲੀਅਰਲੀ ਸੁਣ ਪਾ ਰਿਹਾ ਉਹਨਾਂ ਦੀ ਆਵਾਜ਼
ਜੀ। ਸੋ ਮੁਹੰਮਦ ਜੀ, ਕੋਸ਼ਿਸ਼ ਕਰਦੇ ਆ ਕਿ ਰਣਬੀਰ ਹੋਰਾਂ ਦਾ ਜਿਹੜਾ ਵੀ ਜਵਾਬ ਹੈ ਉਹ ਮੈਂ ਤੁਹਾਡੇ ਤੱਕ ਪਹੁੰਚਾਉਣੀ ਆ, ਕਿਉਂਕਿ ਲੱਗਦਾ ਕੋਈ ਆਵਾਜ਼ ਦਾ ਜਿਹੜਾ ਇਸ਼ੂ ਹੈ ਜਿਹਦੇ ਕਾਰਨ ਆਵਾਜ਼ ਤੁਸੀਂ ਨਹੀਂ ਸੁਣ ਪਾ ਰਹੇ ਰਣਬੀਰ ਹੋਰਾਂ ਦੀ।
ਕੋਈ ਗੱਲ ਨਹੀਂ
ਜੀ,
ਇਹ ਪੁੱਛਣਾ ਸੀ ਕਿ 60 ਤੁਹਾਡੇ ਆਪਣੇ ਆ, 15 ਸਟੇਟ ਦੇ ਆ, ਰਾਈਟ?
ਮੁਹੰਮਦ ਜੀ, 60 ਪੁਆਇੰਟ ਤੁਹਾਡੇ ਆਪਣੇ ਨੇ ਤੇ 15 ਤੁਹਾਡੇ ਸਟੇਟ ਦੇ ਪੁਆਇੰਟ ਨੇ?
55 ਆਪਣੇ ਨੇ।
ਠੀਕ,
60 ਆਪਣੇ ਨੇ ਤੇ 15 ਸਟੇਟ ਦੇ ਨੇ।
ਜੀ ਜੀ ਜੀ, ਬਿਲਕੁਲ
ਹਾਂਜੀ, ਮੈਂ ਉਹੀ ਕਹਿ ਰਿਹਾ। ਅੱਛਾ, ਤੇ ਤੁਸੀਂ ਆਪਣੀ ਫੀਲਡ ਚ ਕੰਮ ਕਰ ਰਹੇ ਹੋ ਤੇ ਰੀਜਨਲ ਨਿਊ ਸਾਊਥ ਵੇਲਸ ਚ?
ਤੁਸੀਂ ਆਪਣੇ ਫੀਲਡ ਚ ਕੰਮ ਕਰ ਰਹੇ ਹੋ ਮੁਹੰਮਦ ਜੀ, ਨਿਊ ਸਾਊਥ ਵੇਲਸ ਦੇ ਵਿੱਚ?
ਜੀ, ਆਪਣੀ ਫੀਲਡ ਚ ਕੰਮ ਕਰ ਰਿਹਾ, ਲੇਕਿਨ ਕੰਮ ਮੈਂ ਕੈਨਬਰਾ ਚ ਕਰ ਰਿਹਾ ਕਿਉਂਕਿ ਮੈਂ ਕੁਈਨਬੀਆਂ ਚ ਰਹਿ ਰਿਹਾ ਹਾਂ।
ਹਾਂਜੀ, ਠੀਕ ਹੈ, ਕੋਈ ਗੱਲ ਨਹੀਂ,
ਪਿਛਲੇ 3-4
ਮਹੀਨੇ
ਰਹਿ ਕੇ ਕੰਮ ਕਰ ਰਿਹਾ ਵਾ, ਲੇਕਿਨ ਕੰਮ ਮੈਂ ਕਰ ਰਿਹਾ ਵਾ ਕੈਮਰਾ ਦੇ ਵਿੱਚ ਫਰੋਮ ਲਾਸਟ ਮੰਥ।
ਹਾਂਜੀ, ਤਾਂ ਹੀ ਤੁਸੀਂ 3 ਤੋਂ ਪਾਏ ਆ, ਦੈਟਸ ਫਾਈਨ। ਹੁਣ 75 ਪੁਆਇੰਟ ਜਿਹੜੇ ਆ ਅਨਫੋਰਚੁਨੇਟਲੀ ਥੋੜੇ ਘੱਟ ਨੇ, ਕਿਉਂਕਿ 60 ਪੁਆਇੰਟ ਤੁਹਾਡੇ ਆਪਣੇ ਨੇ ਤੇ ਦੂਜਾ ਕਿਉਂਕਿ ਇਹ ਸਟ੍ਰੀਮ 3 ਆ, ਇਸ ਲਈ ਜਿੱਦਾਂ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਿਹਾ ਕਿ ਸਟ੍ਰੀਮ 3 ਵਾਲਿਆਂ ਨੂੰ ਲੀਸਟ ਪ੍ਰਾਇਰਟੀ ਅਨਫੋਰਚੁਨੇਟਲੀ ਮਿਲੂਗੀ। ਅੱਜ ਦੀ ਡੇਟ ਚ ਅਗਰ ਤੁਸੀਂ ਅਗਰ ਆਪਣੀ ਫੀਲਡ ਚ ਨਿਊ ਸਾਊਥ ਵੇਲਸ ਰੀਜਨਲ ਚ ਵਰਕ ਲੱਭ ਲਓ ਤਾਂ ਤੁਹਾਡੇ ਚਾਂਸਿਸ ਕਾਫੀ ਵੱਧ ਜਾਂਦੇ ਨੇ ਸਟੇਟ ਨੋਮੀਨੇਸ਼ਨ ਦੇ। ਸੋ ਮੇਰੀ ਐਡਵਾਈਸ ਇਹ ਹੋਗੀ ਕਿ ਜ਼ਰੂਰ ਤੁਸੀਂ 491 ਅਪਲਾਈ ਕਰਤੀ ਹੈ, ਫੇਅਰ ਇਨਫ। ਜੇ ਤੁਹਾਨੂੰ ਇਨਵੀਟੇਸ਼ਨ ਨਹੀਂ ਹੁੰਦਾ ਤੇ ਪਲੀਜ਼ ਆਪਣੀ ਤੁਸੀਂ ਪਲਾਨ ਕਰੋ ਨਿਊ ਸਾਊਥ ਵੇਲਸ ਰੀਜਨਲ ਚ ਵਰਕ ਕਰਨ ਦੀ, ਤੁਹਾਨੂੰ ਸਰਟਨਲੀ ਪ੍ਰਾਇਰਟੀ ਮਿਲੂਗੀ
ਜੀ। ਮੁਹੰਮਦ ਜੀ, ਰਣਬੀਰ ਹੋਰਾਂ ਦਾ ਕਹਿਣਾ ਹੈ ਕਿ ਸਟ੍ਰੀਮ 3 ਦੇ ਵਿੱਚ ਕਈ ਵਾਰ ਚਾਂਸਿਸ ਜਿਹੜੇ ਉਹ ਲੈਸ ਹੁੰਦੇ ਆ, ਸੋ ਇਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ ਜੇਕਰ ਤੁਸੀਂ ਆਪਣੇ ਫੀਲਡ ਦੇ ਵਿੱਚ ਕੰਮ ਕਰੋਗੇ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਹਾਈ ਹੋ ਸਕਦੇ ਆ। ਜੀ ਰਣਬੀਰ ਜੀ, ਕੰਮ ਉਹਨਾਂ ਨੂੰ ਉੱਥੇ ਮਿਲਿਆ ਨਹੀਂ, ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ।
ਹਾਂਜੀ, ਤੇ ਇੱਕ ਕੰਮ ਹੋਰ ਕਿ ਪਲੀਜ਼ ਆਪਣੇ ਥੋੜੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ ਆਪਣੀ ਇੰਗਲਿਸ਼ ਜਾਂ ਨਾਟੀ ਜਾਂ ਵਰਕ ਐਕਸਪੀਰੀਅੰਸ ਬੇਸ ਤੇ ਆਪਣੇ ਪੁਆਇੰਟਸ। ਅਗਰ ਤੁਸੀਂ ਕੁਈਨਜ਼ਲੈਂਡ ਹੀ ਕੰਮ ਕਰਨਾ ਹੈ ਤਾਂ ਤੁਸੀਂ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। ਦੂਜਾ, ਕਿਊਂਜ਼ਲੈਂਡ ਦੀ ਵੀ ਅਪਡੇਟ ਸੂਨ ਆਉਂਦੀ ਹੀ ਹੋਣੀ ਆ, ਉਹਦੀ ਵੇਟ ਕਰ ਸਕਦੇ ਹੋ ਤੁਸੀਂ। ਰੀਜਨਲ
ਸਰ ਕੁਇਨਬੇਨ ਚ ਰਹਿ ਰਿਹਾ ਵਾ, ਨਿਊ ਸਾਊਥ ਵੇਲਸ ਵਿੱਚ ਰਹਿ ਰਿਹਾ, ਕੁਇਨਬੇਨ ਚ, ਕੁਇਨਜ਼ਲੈਂਡ ਨਹੀਂ।
ਅੱਛਾ, ਤੁਸੀਂ ਨਿਊ ਸਾਊਥ ਵੇਲਸ ਵਿੱਚ ਹੀ ਰਹਿ ਰਹੇ ਆ
ਜੀ? ਕੈਨਬਰਾ ਜਿਹੜਾ ਉਹ ਕੰਮ ਉੱਥੇ ਕਰ ਰਹੇ ਨੇ ਜੀ। ਜੀ
ਅੱਛਾ, ਠੀਕ ਹੈ, ਫੇਅਰ ਇਨਫ। ਈਵਨ ਤੁਸੀਂ ਅਗਰ ਦੂਜੇ ਸਟੇਟ, ਇਟ ਡਜ਼ਨਟ ਮੈਟਰ, ਆਨਸਰ ਉਹੀ ਸੇਮ ਹੀ ਰਹਿਣਾ ਹੈ ਕਿ ਸਟੇਮ ਥ੍ਰੀ ਚ ਅਨਫੋਰਚੂਨੇਟਲੀ ਚਾਂਸਸ ਲੋਅ ਨੇ, ਤੇ ਇਸ ਲਈ ਅਗਰ ਤੁਸੀਂ ਕਿਤੇ ਵੀ ਆ ਤੇ ਆਪਣੇ ਪੁਆਇੰਟਸ ਵਧਾਉਣ ਦੀ ਪਲੀਜ਼ ਕੋਸ਼ਿਸ਼ ਕਰੋ।
ਸੋਰੀ
ਮੈਂ ਕੋਈ ਇਨਕਰੇਜਿੰਗ ਆਨਸਰ ਨਹੀਂ ਦਿੱਤਾ, ਪਰ ਮੈਂ ਥੋੜਾ ਕਲੈਰੀਫਾਈ ਕਰਦਾ। ਜਦੋਂ ਹਾਂਜੀ, ਜੋ ਸਟ੍ਰੀਮ ਥ੍ਰੀ ਚ ਆਪਾਂ ਕਰਦੇ ਨਾ, ਸਟ੍ਰੀਮ ਥ੍ਰੀ ਚ ਲੀਸਟ ਪ੍ਰੈਫਰਡ ਸਟ੍ਰੀਮ ਆ। ਆਲ ਰਾਈਟ, ਕਿਉਂਕਿ ਜਿਹੜੇ ਇੰਟਰ ਸਟੇਟ ਨੇ ਉਹਨਾਂ ਨੂੰ ਇੰਨਾ ਪ੍ਰੈਫਰ ਨਹੀਂ ਕਰਦਾ ਨਿਊ ਸਾਊਥ ਵੇਲਸ। ਸੋ ਉਹ ਚ ਸੋਲਿਊਸ਼ਨ ਇਹ ਆ ਕਿ ਜਾਂ ਤੇ ਆਪਾਂ ਆਪਣੇ ਪੁਆਇੰਟਸ ਵਧਾਈਏ, ਠੀਕ ਹੈ ਜੀ, ਪੁਆਇੰਟਸ ਵਧਾਵਾਂਗੇ ਤੇ ਸਟ੍ਰੀਮ ਥ੍ਰੀ ਨੂੰ ਉਹਨਾਂ ਨੂੰ ਹੀ ਮਿਲੂਗੇ ਜਿਹੜੇ ਆਪਣੀ ਸਟੇਟ ਚ ਜਿੰਨਾ ਕੋ ਬਹੁਤ ਹਾਈ ਪੁਆਇੰਟਸ ਨੇ। ਸੋ ਪਲੀਜ਼ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ।
ਓਕੇ ਸਰ, ਥੈਂਕ ਯੂ ਸੋ ਮਚ।
ਜਸਪਾਲ ਸਿੰਘ ਨੰਦਾਹਰੀ ਮੈਨੂੰ ਲੱਗਦਾ ਪੰਜਾਬ ਤੋਂ ਜੁੜੇ ਹੋਏ ਇੱਕ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ, ਮੈਂ ਉਹਨਾਂ ਦੀ ਕਾਲ ਜ਼ਰੂਰ ਸ਼ਾਮਿਲ ਕਰਦੀ ਹਾਂ। ਸਾਡੇ ਨਾਲ ਜੁੜੇ ਨੇ ਜੀ 957 ਤੋਂ ਅਗਲੇ ਕਾਲਰ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਸੀਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੋ, ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਇਸ ਵੇਲੇ ਹਰਮਨ ਰੇਡੀਓ ਤੇ ਸਾਡੇ ਨਾਲ ਜੁੜ ਚੁੱਕੇ ਹੋ, ਸਤਿ ਸ੍ਰੀ ਅਕਾਲ
ਜੀ। ਗੁੱਡ ਈਵਨਿੰਗ।
ਗੁੱਡ ਈਵਨਿੰਗ ਜੀ,
ਜੀ ਮੈਂ ਮੁਹੰਮਦ ਗੱਲ ਕਰ ਰਿਹਾ ਵਿਕਟੋਰੀਆ ਤੋਂ
ਜੀ। ਜੀ ਜ਼ਰੂਰ, ਆਪਣਾ ਸਵਾਲ ਦੱਸੋ ਜੀ। ਜੀ
ਜੀ, ਮੈਂ ਸਰ ਕੋਈ ਕੁਐਸਚਨ ਪੁੱਛਣਾ ਸੀ ਐਨਰੋਲ ਨਰਸ ਦੇ ਬਾਰੇ ਚ।
ਜੀ ਜ਼ਰੂਰ,
ਹਾਂਜੀ ਜੀ। ਮੇਰੀ ਵਾਈਫ ਨਰਸ ਹੈ ਵਿਕਟੋਰੀਆ ਰੀਜਨ ਦੇ ਵਿੱਚ, ਏਜ ਕੇਅਰ,
ਹਾਂਜੀ
6 ਮੰਥ ਦਾ ਐਕਸਪੀਰੀਅੰਸ ਵੀ ਹੈ ਉਹਨਾਂ ਕੋਲ ਏਜ ਕੇਅਰ ਦੇ ਵਿੱਚ। ਉਹਨਾਂ ਦਾ 6 ਮਹੀਨੇ ਦਾ ਕੰਟਰੈਕਟ ਲੈ ਗਿਆ ਜੋਬ ਦਾ, ਤੇ ਮੈਂ ਉਹਦੇ ਬਾਰੇ ਪੁੱਛਣਾ ਸੀ ਕਿ ਐਨਰੋਲ ਨਰਸ ਦਾ ਕੋਈ ਚਾਂਸ ਹੈਗਾ ਨਿਊ ਸਾਊਥ ਵੇਲਸ ਦੇ ਵਿੱਚ ਜਾਂ ਵਿਕਟੋਰੀਆ।
ਹਾਂਜੀ, ਸਰਟਨਲੀ ਹੈਗਾ ਸਰ, ਸਰਟਨਲੀ ਹੈਗਾ ਹੈ। ਜੇ ਤੁਸੀਂ ਆਰ ਡੀ ਏ ਦੀ ਲਿਸਟ ਦੇਖੋ ਨਿਊ ਸਾਊਥ ਵੇਲਸ 491 ਦੀ, ਤੇ ਉਹ ਚ ਐਨਰੋਲਡ ਨਰਸਿਸ ਹੈਗੀਆਂ ਨੇ। ਹੁਣ ਬਿਊਟੀ ਇਹ ਆ ਕਿ ਜਿੱਦਾਂ ਮੈਂ ਹੁਣੇ ਦੱਸਿਆ ਕਿ ਜਿਹੜੀ ਸਟ੍ਰੀਮ 3 ਆ ਉਹਦੇ ਚ ਆਪਾਂ ਵਿਕਟੋਰੀਆ ਚ ਰਹਿ ਕੇ ਹੀ ਨਿਊ ਸਾਊਥ ਵੇਲਸ ਦੀ ਸਟੇਟ ਨੋਮੀਨੇਸ਼ਨ ਪਾ ਸਕਦੇ ਹਾਂ। ਉਹਦੇ ਚ ਪ੍ਰਾਇਰਟੀ ਦੇ ਜੋ ਅੰਡਰਸਟੈਂਡਿੰਗ ਇਹ ਆਈ ਆ ਕਿ ਜਿਹੜੇ ਕ੍ਰਿਟੀਕਲ ਸਕਿੱਲਸ ਨੇ ਉਹਨਾਂ ਨੂੰ ਪ੍ਰਾਇਰਟੀ ਮਿਲੂਗੀ, ਜਿਹੜੇ ਜਿਨ੍ਹਾਂ ਦੇ ਪੁਆਇੰਟਸ ਕਾਫੀ ਜ਼ਿਆਦਾ ਨੇ ਉਹਨਾਂ ਨੂੰ ਪ੍ਰਾਇਰਟੀ ਮਿਲੂਗੀ। ਸੋ ਜਿਹੜਾ 491 ਦੀ ਨਿਊ ਸਾਊਥ ਵੇਲਸ ਦੀ ਸਟ੍ਰੀਮ 3 ਆ ਉਹਦੇ ਚ ਪਲੀਜ਼ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ EOI ਜਲਦੀ ਤੋਂ ਜਲਦੀ ਪਾਓ। ਦੂਜਾ, ਆਮ ਸੋਰੀ ਮੈਂ ਥੋੜਾ ਲੰਬਾ ਬੋਲ ਰਿਹਾ, ਬਟ ਦੂਜਾ ਪਲੀਜ਼ ਨਿਊ ਸਾਊਥ ਵੇਲਸ, ਅੱਜ ਦੀ ਡੇਟ ਚ ਮੈਨੂੰ ਪਤਾ ਹਾਲਾਤ ਨਹੀਂ ਹੈ ਕਿ ਆਪਾਂ ਨਿਊ ਸਾਊਥ ਵੇਲਸ ਮੂਵ ਹੋ ਸਕੀਏ, ਬਟ ਜੇ ਆਪਾਂ ਨੂੰ ਐਨਰੋਲਡ ਨਰਸ ਦੀ ਜੋਬ ਰੀਜਨਲ ਨਿਊ ਸਾਊਥ ਵੇਲਸ ਚ ਮਿਲਦੀ ਆ ਤੇ ਪਲੀਜ਼ ਉਹਨੂੰ ਗ੍ਰੈਬ ਜ਼ਰੂਰ ਕਰੋ, ਤੁਹਾਡੇ ਚਾਂਸਿਸ ਕਾਫੀ ਵੱਧ ਜਾਣਗੇ ਅਗਰ ਤੁਸੀਂ ਨਿਊ ਸਾਊਥ ਵੇਲਸ ਰੀਜਨਲ ਚ ਜੋਬ ਸ਼ੁਰੂ ਕਰਦੇ ਹਾਂ।
ਸਰ ਪ੍ਰੋਬਲਮ ਇਹ ਹੈ ਕਿ ਇਹਨਾਂ ਦਾ 1 ਸਾਲ ਦਾ ਕੰਟਰੈਕਟ ਹੈ ਨਾ, ਤੇ ਇਹਨਾਂ ਨੇ ਸਾਈਨ ਕੀਤਾ ਹੋਇਆ ਕੰਟਰੈਕਟ ਏਜ ਕੇਅਰ ਦਾ ਜੋਬ ਦਾ, ਉਹਨੂੰ ਟਰਮੀਨੇਟ ਕਰਨ ਲਈ ਫਿਰ ਪ੍ਰੋਬਲਮ ਨਹੀਂ ਹੋਏਗਾ?
ਨਹੀਂ, ਮੈਂ ਇਹ ਨਹੀਂ ਕਹਿਣਾ ਕਿ ਟਰਮੀਨੇਟ ਕਰੋ, ਬਟ ਨੈਗੋਸ਼ੀਏਟ। ਸੋ ਅਗਰ ਮੈਂ ਤੁਹਾਡੀ ਥਾਂ ਹੁੰਦਾ ਮੈਂ ਦੱਸਦਾ ਮੈਂ ਕੀ ਕਰਨਾ ਸੀ। ਮੈਂ ਜੋਬਸ ਅਪਲਾਈ ਕਰਨੇ ਸੀ ਰੀਜਨਲ ਨਿਊ ਸਾਊਥ ਵੇਲਸ ਚ, ਐਨਰੋਲਡ ਨਰਸਿਸ ਦੀ ਹਰ ਜਗ੍ਹਾ ਘਾਟ ਆ। ਅਗਰ ਮੈਂ ਜੋਬ ਸਿਕਿਓਰ ਕਰ ਲੈਣਾ ਤਾਂ ਮੈਂ ਆਪਣੇ HR ਨਾਲ ਜ਼ਰੂਰ ਗੱਲ ਕਰਨੀ ਸੀ ਕਿ ਮੇਰੇ ਸਰਕਮਸਟੈਂਸਿਸ ਇੱਦਾਂ ਦੇ ਆ ਕਿ ਮੇਰਾ ਫਿਊਚਰ ਸਟੇਕ ਤੇ ਆ ਅਗਰ ਮੈਂ ਨਿਊ ਸਾਊਥ ਵੇਲਸ ਮੂਵ ਨਾ ਹੋਵਾਂ। ਆਈ ਐਮ ਵੈਰੀ ਸ਼ੋਰ HR ਦੀਆਂ ਪਾਲਿਸੀਜ਼ ਕਈ ਵਾਰ ਥੋੜੀਆਂ ਜੀਆਂ ਫਲੈਕਸੀਬਲ ਕੀਤੀਆਂ ਜਾ ਸਕਦੀਆਂ ਤਾਂ ਕਿ ਤੁਹਾਨੂੰ ਕੋਈ ਲੀਗਲ ਐਕਸ਼ਨ ਨਾ ਲੈ ਸਕਣ। ਸੋ ਪਲੀਜ਼ ਉਹ ਟਰਾਈ ਜ਼ਰੂਰ ਕਰੋ। ਐਟਲੀਸਟ ਅਗਰ ਤੁਸੀਂ ਆਹ ਨਹੀਂ ਵੀ ਕਰਨਾ ਤਾਂ ਵਿਕਟੋਰੀਆ ਚ ਬੈਠੇ ਬੈਠੇ ਜ਼ਰੂਰ ਨਿਊ ਸਾਊਥ ਵੇਲਸ ਦੀ ਸਟ੍ਰੀਮ 3 ਦੇ ਅੰਡਰ ਅਪਲਾਈ ਕਰੋ।
ਠੀਕ ਹੈ ਠੀਕ
ਹੈ
ਠੀਕ ਹੈ ਜੀ।
ਗੁਡ ਲੱਕ।
ਥੈਂਕ ਯੂ।
ਬੈਸਟ ਆਫ ਲੱਕ
ਜੀ। ਸਾਡੇ ਨਾਲ ਜਸਪਾਲ ਸਿੰਘ ਨੰਦਾਹਰੀ ਜੁੜੇ ਹੋਏ ਨੇ ਇਸ ਵੇਲੇ ਸੁਲਤਾਨਪੁਰ ਲੋਧੀ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪਾਲ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਬਹੁਤ ਬਹੁਤ ਸਵਾਗਤ। ਤੇ ਇਸ ਤੋਂ ਬਾਅਦ ਕੁਛ ਦੋਸਤ ਜਿਹੜੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਮੈਂ ਉਹਨਾਂ ਦੇ ਵੀ ਮੈਸੇਜਸ ਜਿਹੜੇ ਆ ਉਹ ਸ਼ਾਮਲ ਕਰਦੀ ਜਾਂਦੀ ਹਾਂ। ਸਾਡੇ ਕੋਲ ਇਸ ਵੇਲੇ ਬਹੁਤ ਸਾਰੇ ਮੈਸੇਜਸ ਪਹੁੰਚੇ ਹੋਏ ਆ। ਜੋਤੀ ਸਿੰਘ ਇੱਕ ਵਾਰ ਫਿਰ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ। ਜੋਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜੋਤੀ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਕੁਡ ਯੂ ਪਲੀਜ਼ ਐਡਵਾਈਜ਼ ਵੈਨ ਕੁਈਨਜ਼ਲੈਂਡ ਸਟੇਟ ਵਿਲ ਬੀ ਓਪਨ।
ਅੱਛਾ, ਇਹ ਵੀ ਸਾਰਿਆਂ ਦੇ ਹੁਣ ਕੁਐਸਚਨਸ ਇਹ ਆ ਕਿ ਓਪਨ ਹੋ। ਬਾਕੀ ਵੈਰੀ ਗੁੱਡ ਕੁਐਸਚਨ। ਹੁਣ ਇਹ ਆ ਕਿ ਸਟੇਟ ਨੋਮੀਨੇਸ਼ਨ ਜੋਤੀ ਜੀ ਅਨਫੋਰਚੂਨੇਟਲੀ ਐਸ ਪਰ ਮਾਈ ਨੋਲੇਜ ਹਲੇ ਤੱਕ ਕੋਈ ਅਪਡੇਟ ਨਹੀਂ ਆ। ਲੇਕਿਨ ਕਿਉਂਕਿ ਨਿਊ ਸਾਊਥ ਵੇਲਸ ਅਗਰ ਹਿਸਟੋਰੀਕਲੀ ਦੇਖੀਏ, ਨਿਊ ਸਾਊਥ ਵੇਲਸ ਓਪਨ ਹੋ ਗਿਆ, ਤਸਮੇਨੀਆ ਓਪਨ ਹੋ ਗਿਆ, ਤੇ ਕੁਈਨਜ਼ਲੈਂਡ ਵੀ ਜਲਦੀ ਤੋਂ ਜਲਦੀ ਮਤਲਬ ਵਿਦਿਨ ਅ ਮੈਟਰ ਆਫ ਵੀਕ ਜਾਂ 2 weeks ਆ ਕਿ ਇਹ ਵੀ ਓਪਨ ਹੋਣਗੇ ਜਲਦੀ। ਇਹ ਮੇਰਾ ਪਰਸਨਲ ਮੰਨਣਾ ਹੈ, ਕੋਈ ਅਪਡੇਟ ਨਹੀਂ ਆ, ਮੇਰਾ ਪਰਸਨਲ ਮੰਨਣਾ ਹੈ ਕਿ ਓਪਨ ਹੋ ਜਾਣਗੇ। ਹਾਂਜੀ,
ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਗੁਰਪ੍ਰੀਤ ਕੌਰ ਧਾਲੀਵਾਲ ਹੋਰੀ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਤੇ ਗੁਰਪ੍ਰੀਤ ਹੋਰਾਂ ਦਾ ਸਵਾਲ ਹੈ, ਕਹਿੰਦੇ ਪਲੀਜ਼ ਐਡਵਾਈਜ਼ ਐਨੀ ਚਾਂਸ ਫਾਰ 190-105 ਇਨਕਲੂਡਿੰਗ ਸਟੇਟ ਪੁਆਇੰਟਸ ਫਾਰ ਅਕਾਊਂਟਿੰਗ ਐਂਡ ਕਰੰਟਲੀ ਵਰਕਿੰਗ ਇਨ ਫੀਲਡ। ਤੇ ਨਾਲ ਹੀ ਨਾਲ ਕਹਿ ਰਹੇ ਨੇ ਕਰੰਟਲੀ ਔਨ 482 ਵੀਜ਼ਾ, ਸ਼ੁਡ ਆਈ ਵੇਟ ਫਾਰ 190 ਔਰ ਅਪਲਾਈ ਫਾਰ 186 ਵੀਜ਼ਾ। ਪੁਆਇੰਟਸ ਬੜੇ ਅੱਛੇ ਇਹਨਾਂ ਦੇ ਜੀ।
ਗੁਰਪ੍ਰੀਤ ਜੀ, ਪਹਿਲੀ ਗੱਲ ਤੇ ਕੰਗ੍ਰੈਚੁਲੇਸ਼ਨਸ, ਕੋਈ ਬਹੁਤ ਵਿਰਲੇ ਆ ਜਿਹੜੇ ਇੰਨੇ ਪੁਆਇੰਟਸ ਤੇ ਪਹੁੰਚਦੇ ਨੇ। ਸੋ ਆਬਵੀਅਸਲੀ ਯੂ ਆਰ ਵੈਰੀ ਗੁੱਡ ਐਟ ਵਾਟ ਯੂ ਡੂ। ਮੈਂ ਸਮਝ ਸਕਦਾ ਹਾਂ 105 ਪੁਆਇੰਟ ਜਿਹੜੇ ਆ, 8 ਈਚ ਪ੍ਰੋਫੈਸ਼ਨਲ ਈਅਰ, ਨਾਟੀ ਵਰਕ ਐਕਸਪੀਰੀਅੰਸ, ਸਾਰਾ ਕੁਝ ਤੁਸੀਂ ਬੁੱਕ ਚ ਕੀਤਾ ਹੋਣਾ ਤਾਂ ਇਹ ਪੁਆਇੰਟਸ ਬਣੇ ਆ। ਸੋ ਕੰਗ੍ਰੈਚੁਲੇਸ਼ਨ ਫਸਟ ਆਫ ਆਲ, ਤੁਸੀਂ 482 ਵੀ ਤੁਹਾਨੂੰ ਮਿਲਿਆ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਡੇ ਇੰਪਲੋਇਰ ਨੂੰ ਤੁਹਾਡੇ ਸਕਿੱਲਸ ਦੀ ਬਹੁਤ ਲੋੜ ਸੀ, ਤਾਂ ਹੀ ਉਹਨਾਂ ਨੇ ਤੁਹਾਨੂੰ 482 ਵੀਜ਼ਾ ਤੇ ਸਪੌਂਸਰ ਕੀਤਾ। ਸੋ ਕੰਗ੍ਰੈਚੁਲੇਸ਼ਨ ਦੇਰ। 105 ਪੁਆਇੰਟ ਆਰ, ਆਈ ਵਾਂਟ ਸੇ ਕਿ ਇਹ ਡੈਫੀਨੇਟ ਇਨਵਾਈਟ ਆ, ਲੇਕਿਨ ਦੇ ਆਰ ਬਾਰਡਰ ਲਾਈਨ ਕੀ ਇਨਵੀਟੇਸ਼ਨ ਵਾਸਤੇ 105। 190 ਤੁਸੀਂ ਸਟੇਟ ਅਨਫੋਰਚੁਨੇਟਲੀ ਨਹੀਂ ਦੱਸਿਆ ਮੈਨੂੰ, ਬਟ ਜਿਹੜੇ ਵੀ ਸਟੇਟ ਚ ਤੁਸੀਂ ਆ, ਚਾਂਸਿਸ ਆਰ ਦੇ ਆਰ 190 ਦੇ। ਸੋ 190 ਦੀ EOI ਜ਼ਰੂਰ ਪਾਓ। ਇਨਫੈਕਟ ਅਗਰ ਤੁਸੀਂ ਪਾਈ ਆ ਤਾਂ ਵੇਟ ਜ਼ਰੂਰ ਕਰੋ। ਦੂਜਾ, ਤੁਹਾਡੇ ਕੋਲ ਸੈਕਿੰਡ ਆਪਸ਼ਨ, ਯੂ ਆਰ ਬਲੈਸਡ ਇਨ ਅ ਵੇ ਕਿ ਤੁਹਾਡੇ ਕੋਲ ਸੈਕਿੰਡ ਆਪਸ਼ਨ ਹੈਗਾ 482 ਵੀਜ਼ਾ ਤੋਂ ਆਪਣਾ 186 ਟ੍ਰਾਂਜੀਸ਼ਨ ਕਰਨ ਦੀ ਜਾਂ 186 ਡਾਇਰੈਕਟ ਐਂਟਰੀ ਪਾਉਣ ਦੀ। ਸੋ ਦੋ, ਅਗਰ ਮੈਂ ਤੁਹਾਡੀ ਥਾਂ ਹੁੰਦਾ, ਮੈਂ ਦੋਵੇਂ ਚੀਜ਼ਾਂ ਟਰਾਈ ਕਰਨੀਆਂ ਸੀ। ਸੋ ਵੈਰੀ ਵੈਲ ਡਨ, ਆਈ ਵੁੱਡ ਸੇ, ਐਂਡ ਦੈਨ ਗੁੱਡ ਲੱਕ ਵਿਦ ਐਵਰੀਥਿੰਗ
ਜੀ। ਗੁੱਡ ਲੱਕ ਗੁਰਪ੍ਰੀਤ ਜੀ। ਤੇ ਅਗਲੇ ਜਿਹੜੇ ਸਾਡੇ ਨਾਲ ਫੇਸਬੁੱਕ ਵਿਊਅਰ ਜੁੜੇ ਨੇ, ਮਾਇੰਕ ਹੁਰੀ ਜੁੜੇ ਨੇ, ਮਾਇੰਕ ਸਚਦੇਵਾ। ਤੇ ਮਾਇੰਕ ਪੁੱਛ ਰਹੇ ਨੇ, ਸ਼ਾਇਦ ਮਾਇੰਕ ਹੀ ਹੋਏਗਾ ਨਾਮ, ਜੇ ਮੈਂ ਗਲਤ ਪ੍ਰੋਨਾਂਸ ਕਰ ਰਹੀ ਹੋਵਾਂ ਤਾਂ ਉਹਦੇ ਲਈ ਮਾਫ਼ੀ ਵੀ ਚਾਹਾਂਗੀ ਜੀ। ਮਾਇੰਕ ਜੀ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ABN ਵਰਕ ਐਕਸਪੀਰੀਅੰਸ ਪ੍ਰੂਵ ਕਰਨ ਲਈ ਕੀ ਕੁਝ ਚਾਹੀਦਾ ਜੀ, ਐਂਡ ਵਟ ਐਗਜੈਕਟਲੀ ਸ਼ੁਡ ਬੀ ਰਿਟਨ ਫਰੋਮ ਕੰਪਨੀ ਇੰਪਲੋਇਮੈਂਟ ਲੈਟਰ।
ਵੈਰੀ ਗੁੱਡ ਕੁਐਸਚਨ ਮੈਮ ਜੀ। ਪਹਿਲੀ ਗੱਲ, ABN ਵਰਕ ਐਕਸ ਮੈਂ ਪਹਿਲੋਂ ਵੀ ਡਿਸਕਸ ਕਰਦਾ ਆਇਆ ਕਿ ਡਿਪਾਰਟਮੈਂਟ ਨੇ ਕਿਤੇ ਰਾਈਟਿੰਗ ਚ ਨਹੀਂ ਦਿੱਤਾ, ਪਰ ਡਿਪਾਰਟਮੈਂਟ ਦਾ ਅਨਸੈਡ ਰੂਲ ਇਹ ਆ ਕਿ ਜਿਹੜਾ ABN ਤੇ ਵਰਕ ਐਕਸ ਹੁੰਦਾ ਉਹ ਤੇ ਇਨਵੈਸਟੀਗੇਸ਼ਨ ਤੇ ਅਮਾਊਂਟ ਆਫ ਡਾਕੂਮੈਂਟ ਰਿਕੁਆਇਰਡ ਹਮੇਸ਼ਾ ਜ਼ਿਆਦਾ ਹੁੰਦੀ ਆ। ਸੋ ਅਗਰ ਤੁਸੀਂ PAYG ਤੇ ਆ, ਤੁਹਾਡੇ ਕੋਲ ਦੋ ਤਿੰਨ ਚੀਜ਼ਾਂ ਮੰਗਣਗੇ, ਯੂ ਨੋ, ਗਰੁੱਪ ਸਰਟੀਫਿਕੇਟ, ਟੈਕਸ ਰਿਟਰਨਸ, ਨੋਟਿਸ ਆਫ ਅਸੈਸਮੈਂਟ ਤੇ ਆਪਣਾ ਰੈਫਰੈਂਸ ਲੈਟਰ। ਹੁਣ ABN ਤੇ ਕੀ ਹੁੰਦਾ, ਜਦੋਂ ਆਪਾਂ ਡਾਕੂਮੈਂਟ ਦਿੰਦੇ ਵੀ ਆ ਤੇ ਕਈ ਵਾਰ ਕੇਸ ਆਫਿਸਰ ਕੁਐਸਚਨ ਪੁੱਛ ਲੈਂਦੇ ਆ, ਇਸ ਲਈ ਥੋੜਾ ਪ੍ਰੋਐਕਟਿਵ ਰਹੋ। What exactly should be written on the company employment letter? A normal reference letter hogi, theek hai, normal ki has been working with us, othe tusi paave dasso ya na dasso tusi ABN te kaam kar rahe ha, it doesn't matter. But je tusi ABN te kaam kar rahe ha, so obviously tade pas tax returns, tadiyan invoices, sab to important, jehdi invoices tusi as a self employed, as a subcontractor apne employer nu ditti hai, oh chahidiyan hogiyan proper invoices. ਇਨਵੋਇਸਿਸ ਦੇ ਨਾਲ ਤੁਹਾਡੀ ਮੈਚਿੰਗ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਆ। ਜੇ ਤੁਸੀਂ 1500 ਦੀ ਇਨਵੋਇਸ, ਮੈਂ ਐਗਜ਼ਾਮਪਲ ਦਿੰਦਾ ਕਿ 6 ਅਗਸਤ ਨੂੰ ਦਿੱਤੀ ਆ, ਤੇ 1500 ਦਾ ਕ੍ਰੈਡਿਟ ਤੁਹਾਡੇ ਬੈਂਕ ਨਾਲ ਉਹ ਮੈਚ ਕਰਨਾ ਚਾਹੀਦਾ। ਫਿਰ ਐਵੀਡੈਂਸ ਆਫ, ਤੁਸੀਂ ਕਹਿ ਲਓ ਤੁਸੀਂ ਇਹ ਵੀ ਲਾ ਸਕਦੇ ਆ, ਅਗਰ ਤੁਸੀਂ ਅਬਵ ਐਂਡ ਬਿਯੋਂਡ ਜਾਣਾ ਚਾਹੁੰਦੇ ਆ, ਕਿ ਵਰਕ ਪਲੇਸ ਦੀਆਂ ਫੋਟੋਜ਼ ਲਾ ਸਕਦੇ ਆ, ਕੰਮ ਕਰਦੇ ਹੋਏ ਦੀਆਂ ਫੋਟੋਜ਼ ਲਾ ਸਕਦੇ ਆ ਕਿ ਮੈਂ ਐਕਚੁਅਲ ਜੈਨੂਇਨ ਕੰਮ ਕਰਦਾ। ਇੱਕ ਸਟੇਟਮੈਂਟ ਲਾ ਸਕਦੇ ਆ ਆਪਣੇ ਵੱਲੋਂ, ਆਪਣੇ ਵੱਲੋਂ ਵੀ, ਕਿ ਮੈਂ ਨੋਰਮਲੀ ਕੀ ਕੰਮ ਕਰਦਾ। ਅਕਾਊਂਟੈਂਟ ਦੀ ਲੈਟਰ ਬਹੁਤ ਇੰਪੋਰਟੈਂਟ ਆ, ਠੀਕ ਆ, ਜੋ ਕਿ ਨੋਰਮਲੀ ਪੀਏਵਾਜ਼ੀ ਚ ਨਹੀਂ ਚਾਹੀਦੀ ਹੁੰਦੀ, ਬਟ ਏਬੀਅਨ ਹੋਲਡਰਸ ਤੁਹਾਡੇ ਅਕਾਊਂਟੈਂਟ ਦੀ ਲੈਟਰ ਕਿ ਆਈ ਨੋ ਮੈਂ ਅੰਕਸ ਸੇਵਾ ਫੋਰ ਸੋ ਮੈਨੀ ਇਅਰਸ, ਮੈਂ ਉਹਨਾਂ ਦਾ ਅਕਾਊਂਟੈਂਟ ਆ, ਇਹ ਐਜ਼ ਅ ਪੇਂਟਰ ਮੋਟਰ ਮਕੈਨਿਕ ਜੋ ਵੀ ਇਹ ਕੰਮ ਕਰ ਰਹੇ ਨੇ, ਇਹ ਫੁੱਲ ਟਾਈਮ ਕੰਮ ਕਰਦੇ ਨੇ, ਐਂਡ ਹੀ ਵਰਕਸ ਐਜ਼ ਅ ਸਬ ਕੰਟਰੈਕਟਰ, ਠੀਕ ਆ। ਸੋ ਅਕਾਊਂਟੈਂਟ ਦੀ ਲੈਟਰ, ਤੁਹਾਡੇ ਟੈਕਸ ਰਿਟਰਨਸ, ਨੋਟਿਸ ਆਫ ਅਸੈਸਮੈਂਟ, ਇਨਵੋਇਸਿਸ, ਤੁਹਾਡੇ ਵਰਕ ਦੀਆਂ ਕਹਿ ਲਓ ਫੋਟੋਜ਼ ਅਗਰ ਤੁਸੀਂ ਲਾ ਸਕਦੇ ਆ, ਤੇ ਰੈਫਰੈਂਸ ਲੈਟਰ ਹੈਜ਼ ਟੂ ਬੀ ਨੋਰਮਲ, ਕੰਪਨੀ ਇੰਪਲੋਇਮੈਂਟ ਲੈਟਰ ਬਹੁਤ ਨੋਰਮਲ ਹੋਵੇ ਕਿ ਤੁਸੀਂ ਉਹਨਾਂ ਨਾਲ ਕੰਮ ਕਰਦੇ ਆ। ਸੋ ਥੋੜਾ ਇੱਕ ਸਟੈਪ ਤੁਹਾਨੂੰ ਵੱਧ ਚੱਲਣਾ ਪੈਣਾ ਪੀਏਵਾਈਜ਼ੀ ਤੋਂ
ਜੀ। ਤੇ ਇਸ ਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਲਵਪ੍ਰੀਤ ਸਿੰਘ। ਲਵਪ੍ਰੀਤ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਸਾਂਝ ਬਣਾਈ ਸੀ ਪ੍ਰੋਗਰਾਮ ਦੇ ਵਿੱਚ, ਔਰ ਅੱਗੇ ਇਹਨਾਂ ਦਾ ਸਵਾਲ ਸਾਡੇ ਕੋਲ ਪਹੁੰਚ ਗਿਆ। ਲਵਪ੍ਰੀਤ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ, ਸਰ ਐਂਡ ਮੈਮ, ਆਈ ਹੈਵ ਰਿਸੀਵਡ ਮਾਈ ਵਾਈਫਸ ਟੀ ਆਰ ਡਿਪੈਂਡੈਂਟ 485 ਵੀਜ਼ਾ ਵਾਇਲ ਆਫਸ਼ੋਰ ਇਨ ਅਗਸਤ 2020, ਬਟ ਸ਼ੀ ਕੁਡਨਟ travel to Australia due to COVID border closure. The first entry arrived by date is August 2021. If she could not travel to Australia, will it affect her visa status or will she able to make entry of border open? Do I need to notify Department of Home Affairs that she can't travel? Thanks.
Haji. ਵੈਰੀ ਗੁੱਡ ਕੁਸ਼ਚਨ ਲਵਪ੍ਰੀਤ ਜੀ। ਜੇ ਆਪਾਂ ਧਿਆਨ ਦਈਏ ਤੇ COVID-19 ਜਿਹੜੀਆਂ ਕਨਸੈਸ਼ਨ ਮਿਲੀਆਂ ਸੀ ਉਹ ਚ ਕਿਹਾ ਗਿਆ, ਇਨਫੈਕਟ ਅਗਰ ਆਪਾਂ ਜਨਰਲ ਸਕਿੱਲ ਮਾਈਗ੍ਰੇਸ਼ਨ ਨੂੰ ਕੋਈ ਈਮੇਲ ਵੀ ਭੇਜਦੇ ਹਾਂ ਤਾਂ ਉਹਨਾਂ ਨੂੰ ਆਟੋ ਰਿਸਪੋਂਡਰ ਹੁੰਦਾ ਕਿ ਅਗਰ ਤੁਸੀਂ ਡਿਊ ਟੂ ਕੋਵਿਡ ਟਰੈਵਲ ਨਹੀਂ ਕਰ ਸਕਦੇ ਤੇ ਅਸੀਂ ਤੁਹਾਡੇ ਸਰਕਮਸਟੈਂਸਿਸ ਸਮਝਾਂਗੇ ਤੇ ਤੁਹਾਨੂੰ ਐਗਜ਼ੈਂਪਸ਼ਨ ਵੀ ਦੇਵਾਂਗੇ। ਮੇਰੀ ਐਡਵਾਈਸ ਇਹ ਹੋਗੀ ਕਿ ਤੁਸੀਂ August 2021 ਓਬਵੀਅਸਲੀ ਆਹ ਮਹੀਨਾ ਹੈ, ਪਲੀਜ਼ ਗੈਟ ਇਨ ਟੱਚ ਵਿਦ ਦ ਡਿਪਾਰਟਮੈਂਟ, ਐਡਵਾਈਸ ਹਿਮ ਕਿ ਆਹ ਸਿਨੈਰੀਓ ਆ, ਤੁਹਾਨੂੰ ਰਿਵਰਟ ਉਹੀ ਆਊਗਾ ਜੋ ਮੈਂ ਕਹਿ ਰਿਹਾ ਕਿ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹਦਾ ਸ਼ਾਰਟ ਆਨਸਰ ਹੈ ਕਿ ਇਸ਼ੂ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਟਰੈਵਲ ਚ, ਕਿਉਂਕਿ ਇਹ ਕੰਡੀਸ਼ਨ ਇੱਦਾਂ ਦੀ ਆ ਜਿਹੜੇ ਤੁਹਾਡੇ ਸਰਕਮਸਟੈਂਸਿਸ ਤੋਂ ਬਾਹਰ ਹੈ। ਤੁਸੀਂ ਆਉਣਾ ਚਾਹੁੰਦੇ ਆ ਬਟ ਡਿਊ ਟੂ ਓਬਵੀਅਸ ਰੀਜ਼ਨ ਤੁਸੀਂ ਆ ਨਹੀਂ ਸਕਦੇ, ਸੋ ਜ਼ਰੂਰ ਇਹ ਚ ਤੁਹਾਨੂੰ ਰਿਆਇਤ ਮਿਲੇਗੀ
ਜੀ। ਤੇ ਮਯੰਕ ਦੁਬਾਰਾ ਜੁੜੇ ਨੇ, ਇਹਨਾਂ ਨੇ ਪੁਆਇੰਟਸ ਦੀ ਗੱਲ ਕੀਤੀ ਹੈ। ਕਹਿੰਦੇ, ਐਨੀ ਚਾਂਸਿਸ 80 ਓਨ ਪੁਆਇੰਟਸ ਇਨ ਵੈਲਡਰ ਫਸਟ ਕਲਾਸ ਫੋਰ 190 ਨਿਊ ਸਾਊਥ ਵੇਲਸ ਕਰੰਟਲੀ ਵਰਕਿੰਗ ਇਨ ਸਿਡਨੀ?
ਸਰਟਨਲੀ ਹੈਗੇ ਆ ਜੀ, ਜੋ ਮੈਂ ਹੁਣ ਕਿਹਾ ਕਿ ਆਪਾਂ ਅਗਰ ਪੁਆਇੰਟਸ ਦੀ ਗੱਲ ਕਰੀਏ, 80 ਪੁਆਇੰਟਸ ਇਸ ਗੁੱਡ ਇਨਫ, ਤੁਸੀਂ ਵਰਕ ਵੀ ਸਿਡਨੀ ਚ ਕਰ ਰਹੇ ਆ, ਯੂ ਨੋ ਚਾਂਸਿਸ ਆਰ ਫੋਰ ਟ੍ਰੇਡਸ ਪਰਸਨ 80 ਪੁਆਇੰਟਸ ਆਰ ਵੈਰੀ ਗੁੱਡ ਪੁਆਇੰਟਸ, ਸੋ ਚਾਂਸਿਸ ਆਰ ਦੇਰ
ਜੀ। ਤੇ ਅੱਗੇ ਦੀਪ ਆਈ ਟੀ ਤੋਂ ਸਾਡੇ ਨਾਲ ਅਗਲੇ ਜਿਹੜੇ ਫੇਸਬੁੱਕ ਵਿਊਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ, ਸਰ ਐਨੀ ਚਾਂਸਿਸ ਫਾਰ ਮੋਟਰ ਮਕੈਨਿਕ ਐਟ 65 ਓਨ ਪੁਆਇੰਟਸ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਇਨਸਲੈਂਡ ਇਨ ਓਕੂਪੇਸ਼ਨ ਲਿਵਿੰਗ ਹੇਅਰ ਫਰੋਮ ਲਾਸਟ 7 ਈਅਰਸ ਇਨ ਰੀਜਨਲ ਕੁਇਨਸਲੈਂਡ?
ਹਾਂਜੀ, 65 ਤੁਹਾਡੇ ਆਪਣੇ ਆ, ਜੇ 40 ਜੇ ਆਪਾਂ 15 ਸਟੇਟ ਦੇ ਮਿਲਾਈਏ ਤੇ 80 ਪੁਆਇੰਟਸ ਹੋ ਜਾਂਦੇ ਆ, ਅਗੇਨ ਵੈਰੀ ਗੁੱਡ ਪੁਆਇੰਟਸ। ਤੁਹਾਡੀ ਕੁਈਨਜ਼ਲੈਂਡ ਦੀ ਜਿਹੜੀ ਕਮਿਟਮੈਂਟ ਆ ਉਹ ਬਹੁਤ ਸਟਰੋਂਗ ਆ, 7 ਸਾਲ ਤੋਂ ਤੁਸੀਂ ਉੱਥੇ ਰਹਿ ਰਹੇ ਆ, ਉਹ ਵੀ ਰੀਜਨਲ ਕੁਈਨਜ਼ਲੈਂਡ ਚ ਰਹਿ ਰਹੇ, ਦੈਟਸ ਅਮੇਜ਼ਿੰਗ। ਸੋ ਅਗਰ ਕੁਈਨਜ਼ਲੈਂਡ ਸਟੇਟ ਨੋਮੀਨੇਸ਼ਨ ਜਦੋਂ ਵੀ ਓਪਨ ਹੁੰਦੇ ਆ, ਆਮ ਵੈਰੀ ਸ਼ੋਰ ਕਿ ਤੁਹਾਡੇ ਚਾਂਸਿਸ ਕਾਫੀ ਹਾਈ ਹੋਣਗੇ। ਹਾਲਾਂਕਿ ਮੈਂ ਫਿਰ ਆ ਕਹੂੰਗਾ ਕਿ ਪਲੀਜ਼ ਜਿਹੜੀ 491 ਦੀ ਨਿਊ ਸਾਊਥ ਵੇਲਸ ਦੀ ਥਰਡ ਸਟ੍ਰੀਮ ਆ, ਉਹ ਚ ਵੀ ਆਪਣੀ ਪਲੀਜ਼ EOI ਜ਼ਰੂਰ ਪਾਓ। ਕੋਈ ਪਤਾ ਨਹੀਂ ਆ ਕਿ ਤੁਹਾਡੇ ਤੁਹਾਨੂੰ 49 ਉੱਥੋਂ ਇਨਵਾਈਟ ਆ ਜਾਏ, ਬਟ ਕੁਈਨਜ਼ਲੈਂਡ ਪੁਆਇੰਟ ਆਫ ਵਿਊ ਹਿਸਟੋਰਿਕਲੀ ਜੇ ਮੈਂ ਦੇਖਾਂ, ਮੈਨੂੰ ਲੱਗਦਾ ਕਿ ਤੁਹਾਨੂੰ ਕੁਈਨਜ਼ਲੈਂਡ ਤੋਂ ਇਨਵੀਟੇਸ਼ਨ ਹੋਣਾ ਚਾਹੀਦਾ। ਬਾਕੀ ਡਿਪੈਂਡ ਕਰਦਾ ਉਹਨਾਂ ਦੇ ਰਿਕੁਆਇਰਮੈਂਟਸ ਤੇ, ਜੋ ਕਿ ਆਪਾਂ ਨੂੰ ਕੁਛ ਹਫ਼ਤਿਆਂ ਚ ਦੇਖਣ ਚ ਮਿਲਣਗੇ
ਜੀ। ਜੀ ਬਿਲਕੁਲ। ਅੱਗੇ ਸਾਡੇ ਨਾਲ ਜੀ ਜਸਦੀਪ ਸਿੰਘ ਸਾਂਝ ਬਣਾ ਰਹੇ ਨੇ। ਜਸਦੀਪ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ, ਆਈ ਹੈਵ ਡਨ ਬੈਚਲਰ ਆਫ ਬਿਜ਼ਨਸ, ਹਾਊ ਡੂ ਆਈ ਗੈਟ ਸਕਿੱਲ ਅਸੈਸਮੈਂਟ ਔਨ ਦੈਟ ਬੇਸ? ਥੈਂਕਸ।
ਹਾਂਜੀ, ਮੈਨੇਜਮੈਂਟ ਪ੍ਰੋਫੈਸ਼ਨਲਸ ਤੁਹਾਨੂੰ ਦੇਖਣਾ ਪੈਣਾ ਕਿ ਕਿਹੜੇ ਤੁਹਾਡੇ ਯੂਨਿਟਸ ਆ ਜਿਹੜੇ ਰਿਲੇਟਡ ਆ, ਠੀਕ ਆ, ਤੁਹਾਡਾ ਵਰਕ ਐਕਸਪੀਰੀਅੰਸ ਉਸ ਫੀਲਡ ਚ ਹੈਗਾ ਜਾਂ ਨਹੀਂ ਹੈਗਾ, ਬੇਸਡ ਔਨ ਦੈਟ ਤੁਹਾਡੀ ਸਕਿੱਲ ਅਸੈਸ ਇਨ ਬੋਡੀ ਹੋਊਗੀ ਜਾਂ ਵੇਟ ਅਸੈਸ ਜਾਂ ਮੈਨੇਜਰਸ ਆਸਟ੍ਰੇਲੀਆ ਅਗਰ ਤੁਸੀਂ ਬੈਚਲਰ ਆਫ ਬਿਜ਼ਨਸ ਕੀਤੀ ਆ, ਸੋ ਸਰਟਨਲੀ ਅਨਫੋਰਚੁਨੇਟਲੀ ਬੈਚਲਰ ਆਫ ਬਿਜ਼ਨਸ ਇਹੋ ਜਿਹੀ ਫੀਲਡ ਆ ਜਿਹ ਚ ਸਕਿੱਲਡ ਆਕੂਪੇਸ਼ਨ ਦੇ ਚਾਂਸਿਸ ਕਹਿ ਲਓ ਸਕਿੱਲ ਵੀਜ਼ਾਸ ਦੇ ਚਾਂਸਿਸ ਘੱਟ ਨੇ, ਸੋ ਡੈਫੀਨੇਟਲੀ ਮੈਂ ਕਹੂੰਗਾ ਕਿ ਤੁਸੀਂ 101 ਕੰਸਲਟੇਸ਼ਨ ਜ਼ਰੂਰ ਕਰੋ ਇਸ ਰਿਗਾਰਡ ਸੇ ਜਸਦੀਪ ਜੀ।
ਜੀ, ਸੋ ਜਸਦੀਪ ਜੀ, ਤੁਸੀਂ ਨਿੱਜੀ ਤੌਰ ਦੇ ਉੱਤੇ ਸੰਪਰਕ ਜਿਹੜਾ ਉਹ ਬਣਾ ਸਕਦੇ ਹੋ ਰਣਵੀਰ ਹੋਰਾਂ ਦੇ ਨਾਲ ਵੀ, ਔਰ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲਸ ਅਸੀਂ ਵੀਡੀਓ ਦੇ ਹੇਠਾਂ ਵੀ ਸਾਂਝੀ ਕਰਦੇ ਹਾਂ। ਇਸ ਵੇਲੇ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦੋ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਰਮਨ ਰੇਡੀਓ ਤੇ। ਇਹ ਸ਼ੋਅ ਅਸੀਂ ਹਰ ਵੀਰਵਾਰ ਲੈ ਕੇ ਆਉਂਦੇ ਹਾਂ 7 ਵਜੇ ਤੋਂ 8 ਵਜੇ ਦੇ ਦੌਰਾਨ, ਤੇ ਸਾਡੇ ਨਾਲ ਤੁਸੀਂ ਜੁੜਦੇ ਹੋ ਫੋਨ ਕਾਲਸ ਦੇ ਰਾਹੀਂ ਜਾਂ ਫਿਰ ਤੁਹਾਡੇ ਮੈਸੇਜਸ ਦੇ ਰਾਹੀਂ। ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811, ਤੇ ਅਸੀਂ ਇਸ ਵੇਲੇ ਤੁਹਾਡੇ ਸਵਾਲ ਜਿਹੜੇ ਆ ਉਹ ਸਾਂਝੇ ਕਰ ਰਹੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਗਲੋਬਲ ਮਾਈਗ੍ਰੇਸ਼ਨ ਤੋਂ ਆਪਣੀਆਂ ਸੇਵਾਵਾਂ ਦਿੰਦੇ ਨੇ। ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਸਿਮਰਨਜੀਤ ਕੌਰ ਕਰ ਰਹੇ ਨੇ। ਸਿਮਰਨਜੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਸਿਮਰਨਜੀਤ ਪੁੱਛ ਰਹੇ ਨੇ, ਕਹਿੰਦੇ ਅਪਲਾਈਡ ROI ਐਂਡ EOI ਫੋਰ EN ਵਿਦ 75+15, ਯਾਨੀ 90 points ਨੇ ਜੀ, 6 months ਦਾ ਐਕਸਪੀਰੀਅੰਸ ਹੈ ਫੋਰ ਨਿਊ ਸਾਊਥ ਵੇਲਸ ਵਾਈਲ ਲਿਵਿੰਗ ਇਨ ਵਿਕਟੋਰੀਆ, ਵਟ ਆਰ ਦਾ ਚਾਂਸਿਸ?
ਹਾਂਜੀ ਸਿਮਰਨਜੀਤ ਜੀ, ਜਿੱਦਾਂ ਕਿ ਮੈਂ ਪਹਿਲਾਂ ਕਿਹਾ, ਐਨਰੋਲਡ ਨਰਸਿਸ ਦੀ ਕੋਈ ਵੀ ਸਟੇਟ ਨਹੀਂ ਹੈ ਜਿਨ੍ਹਾਂ ਨੂੰ ਲੋੜ ਨਹੀਂ ਹੈ, ਸਪੈਸ਼ਲੀ ਕਰੰਟ ਸਰਕਮਸਟੈਂਸਿਸ 'ਚ। ਤੁਹਾਡੇ 90 points ਜਾਂ ਕਾਫੀ ਹਾਈ ਨੇ। ਤੁਹਾਨੂੰ ਦੋ ਬੈਨੀਫਿਟ ਨੇ, ਇੱਕ ਤੁਸੀਂ ਯੂ ਨੋ ਓਬਵੀਅਸਲੀ ਕਲੋਜ਼ਲੀ ਰਿਲੇਟਡ ਟੂ ਕ੍ਰਿਟੀਕਲ ਸਕਿੱਲਸ ਆ, ਦੂਜਾ ਤੁਹਾਡੇ ਕੋਲ 90 points ਨੇ। ਹਾਲਾਂਕਿ ਜੋ ਮੈਂ ਡਿਸਕਸ ਪਹਿਲਾਂ ਕਰ ਚੁੱਕਿਆ ਕਿ ਸਟ੍ਰੀਮ 3 ਲੈਸ ਪ੍ਰੈਫਰਡ ਆ, ਬਟ ਨਰਸਿਸ ਐਂਡ 90 points ਆਈ ਵੁੱਡ ਬੀ ਵੈਰੀ ਸਰਪ੍ਰਾਈਜ਼ ਕਿ ਅਗਰ ਤੁਹਾਨੂੰ ਇਨਵੀਟੇਸ਼ਨ ਨਾ ਆਏ। ਸੋ ਓਬਵੀਅਸਲੀ ਚਾਂਸਿਸ ਆਰ ਹਾਈ ਕਿ ਤੁਹਾਨੂੰ ਇਨਵੀਟੇਸ਼ਨ ਮਿਲੇਗਾ
ਜੀ। ਤੇ ਅੱਗੇ ਮਯੰਕ ਕਹਿ ਰਹੇ ਨੇ, ਕਹਿੰਦੇ 105 points ਦੀ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਸੀ, ਸ਼ਾਇਦ ਉਹਦੇ ਲਈ ਵਧਾਈਆਂ ਦੇ ਰਹੇ ਨੇ ਜੀ ਐਡਵਾਂਸ ਦੇ ਵਿੱਚ। ਧੰਨਵਾਦ ਮਯੰਕ ਸਾਡੇ ਵੱਲੋਂ ਵੀ, ਔਰ ਉਹਨਾਂ ਵੱਲੋਂ ਤਾਂ ਅਸੀਂ ਕਰ ਦਿੰਨੇ ਆ ਹਨਾ, ਕਿਉਂਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣ ਵੀ ਰਹੇ ਹੋ, ਤੇ ਧੰਨਵਾਦ। ਗੁਰਪ੍ਰੀਤ ਕੌਰ ਧਾਲੀਵਾਲ ਨਿਊ ਸਾਊਥ ਵੇਲਸ ਸਟੇਟ ਦੇ ਬਾਰੇ ਚ ਅੱਛਾ ਦੱਸ ਰਹੇ ਨੇ। ਇਹਨਾਂ ਦਾ ਸਵਾਲ ਸਾਡੇ ਤੱਕ ਪਹਿਲਾਂ ਪਹੁੰਚਿਆ ਸੀ, ਜਿਹੜਾ 105 points ਦਾ ਇਹਨਾਂ ਦਾ ਹੀ ਉਹ ਸਵਾਲ ਸੀਗਾ, ਔਰ ਕਹਿੰਦੇ ਮੈਂ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਆ, ਬਾਕੀ ਧੰਨਵਾਦ ਵੀ ਕਰ ਰਹੇ ਨੇ। ਕਹਿੰਦੇ ਪਲੀਜ਼ ਐਡਵਾਈਜ਼, ਇਫ ਆਈ ਅਪਲਾਈ 186 ਵੀਜ਼ਾ, ਵਿਲ ਆਈ ਸਟਿਲ ਬੀ ਐਲੀਜੀਬਲ ਫਾਰ ਰਿਸੀਵਿੰਗ 190 ਵੀਜ਼ਾ?
ਹਾਂਜੀ, 186 ਤਾਂ ਡਿਫਰੈਂਟ ਹੈ, 186 ਇਜ਼ ਯੋਰ ਇੰਪਲੋਈ ਸਪੌਂਸਰਡ ਵੀਜ਼ਾ, ਆਲਰਾਈਟ, ਸੋ ਉਹ ਕੰਪਲੀਟਲੀ ਡਿਫਰੈਂਟ ਹੈ, ਯੂ ਵਿਲ ਬੀ ਐਲੀਜੀਬਲ ਫਾਰ 190, ਕੋਈ ਪ੍ਰੋਬਲਮ ਨਹੀਂ ਆਵੇ। ਹਾਲਾਂਕਿ ਇਹ ਬੈਟਰ ਹੋਊਗਾ ਕਿ ਸਾਡੇ 186 ਤੋਂ ਪਹਿਲਾਂ ਤੁਹਾਨੂੰ 190 ਦਾ ਇਨਵਾਈਟ ਆ ਜਾਏ, ਤਾਂ ਕਿ ਤੁਸੀਂ ਯੂ ਨੋ ਕਹਿ ਲਓ ਡਾਕੂਮੈਂਟੇਸ਼ਨ ਪੁਆਇੰਟ ਆਫ ਵਿਊ ਤੋਂ 186 ਥੋੜਾ ਚੈਲੰਜਿੰਗ ਹੁੰਦਾ ਹੈ, 190 ਜਿਹੜਾ ਉਹ ਥੋੜਾ ਸਟ੍ਰੇਟ ਫਾਰਵਰਡ ਆ, ਸੋ ਬੈਟਰ ਹੋਊਗਾ ਕਿ ਤੁਹਾਨੂੰ ਸਕਿੱਲ ਮਾਈਗ੍ਰੇਸ਼ਨ ਦਾ 190 ਤੋਂ ਇਨਵਾਈਟ ਆ ਜਾਏ, ਇਹ ਤੋਂ ਪਹਿਲਾਂ ਵੀ ਤੁਸੀਂ 186 ਪਾਓ, ਬਟ ਈਦਰ ਵੇ ਇਜ਼ ਫਾਈਨ, ਅਗਰ ਨਹੀਂ ਹੁੰਦਾ ਤੇ ਦਿਲ ਹਾਰਨ ਦੀ ਲੋੜ ਨਹੀਂ ਆ। ਗੁਰਪ੍ਰੀਤ ਜੀ, ਜਿੱਦਾਂ ਕਿ ਹੁਣੇ ਆਪਣੇ ਕਿਸੇ ਸੁਣਨ ਵਾਲੇ ਨੇ ਤੁਹਾਨੂੰ ਕੰਗ੍ਰੈਚੁਲੇਟ ਕੀਤਾ 105 points ਤੇ, ਮੈਂ ਵੀ ਕੀਤਾ, ਸੋ ਚਾਂਸਿਸ ਤੁਹਾਡੇ ਜਿਹੜੇ ਵਿੱਚ ਵੀ ਤੁਸੀਂ ਜਾਓਗੇ ਤੇ ਬ੍ਰਾਈਟ ਨੇ
ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਆਸ਼ੀਸ਼ ਜੁੜੇ ਹੋਏ ਨੇ, ਆਸ਼ੀਸ਼ ਸ਼ਿਵਮ, ਇਹ ਪੁੱਛ ਰਹੇ ਨੇ ਕਹਿੰਦੇ ਹਾਊ ਲੌਂਗ ਪ੍ਰੋਸੈਸਿੰਗ ਜੀ।
ਸੋਰੀ ਭੈਣ ਜੀ, ਮੈਂ ਆਮ ਸੋ ਸੋਰੀ, ਮੈਂ ਅਬਰਪਟਲੀ ਤੁਹਾਨੂੰ ਰੋਕ ਰਿਹਾ, ਇੱਕ ਰਿਕੁਐਸਟ ਮੈਂ ਜ਼ਰੂਰ ਕਰੂੰਗਾ ਪ੍ਰੋਗਰਾਮ ਚ, ਜਿੰਨੇ ਵੀ ਆਪਣੇ ਸੁਣਨ ਵਾਲੇ ਨੇ, ਇੱਕ ਕਾਇੰਡ ਰਿਕੁਐਸਟ ਆ ਕਿ ਪਲੀਜ਼ ਆਪਣੀ ਜੇ ਤੁਹਾਨੂੰ ਇਨਵੀਟੇਸ਼ਨ ਜਾਂ ਪੁਆਇੰਟ ਜਾਂ ਵੀਜ਼ਾ ਹੁੰਦਾ ਹੈ, ਪਲੀਜ਼ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਇਹਦੇ ਦੋ ਰੀਜ਼ਨ ਨੇ, ਇੱਕ ਤੇ ਖੁਸ਼ੀ ਹੁੰਦੀ ਆ ਕਿ ਯੂ ਨੋ ਜਿਹੜੇ ਆਪਣੇ ਭੈਣ ਭਰਾਵਾ ਉਹਨਾਂ ਦੀ ਰੈਜੀਡੈਂਸੀ ਆ ਰਹੀ ਆ, ਦੂਜਾ ਸਾਨੂੰ ਵੀ ਇਹ ਨੌਲੇਜ ਮਿਲਦੀ ਆ ਕਿ ਕਿਹੜੇ ਸਟੇਟ ਚ ਕਿਹੜੇ ਪੁਆਇੰਟ ਤੇ ਯੂ ਨੋ ਸਾਨੂੰ ਇਨਵੀਟੇਸ਼ਨ ਆ ਰਹੇ ਨੇ, ਸੋ ਇਹ ਡਾਟਾ ਜਿਹੜਾ ਹੈ ਉਹ ਲਾਈਵ ਕਲਾਇੰਟਸ ਤੋਂ ਆਵੇ ਤਾਂ ਉਹ ਕਾਫੀ ਯੂਸਫੁਲ ਹੁੰਦਾ ਹੈ ਦੂਜਿਆਂ ਨਾਲ ਸ਼ੇਅਰ ਕਰਨ ਲਈ। ਸੋ ਪਲੀਜ਼ ਮੈਂ ਅਪੀਲ ਕਰਦਾ ਜੇ ਤੁਹਾਨੂੰ ਇਨਵੀਟੇਸ਼ਨ ਜਾਂ ਤੁਹਾਡੀ ਰੈਜੀਡੈਂਸੀ ਆਈ ਹੈ ਤੇ ਪਲੀਜ਼ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ, ਜ਼ਰੂਰੀ ਨਹੀਂ ਤੁਸੀਂ ਸਵਾਲ ਹੀ ਪੁੱਛਣੇ ਆ, ਤੁਸੀਂ ਆਪਣੀ ਜਰਨੀ ਬਾਰੇ ਵੀ ਡਿਸਕਸ ਕਰ ਸਕਦੇ ਹਾਂ ਸਰ। ਸੋ ਥੈਂਕ ਯੂ
ਜੀ। ਨਹੀਂ ਨਹੀਂ ਕੋਈ ਗੱਲ ਨੀ, ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਵੀ ਸਾਡੇ ਨਾਲ ਦੋਸਤ ਜੁੜਦੇ ਨੇ ਹਨਾ, ਉਹਨਾਂ ਦਾ ਨਾਲੋ ਨਾਲ ਜੇਕਰ ਸਟੇਟਸ ਵੀ ਸਾਂਝਾ ਹੁੰਦਾ ਹੈ ਔਰ ਅੰਕੜੇ ਵੀ ਸਾਂਝੇ ਹੁੰਦੇ ਆ ਤੇ ਦੂਸਰਿਆਂ ਨੂੰ ਵੀ ਕਾਫੀ ਮੋਟੀਵੇਸ਼ਨ ਮਿਲਦੀ ਹੈ ਇਸ ਚੀਜ਼ ਤੋਂ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਮੋਟੀਵੇਟ ਵੀ ਕਰਦੇ ਰਹਿੰਦੇ ਹੋ। ਆਸ਼ੀਸ਼ ਸ਼ਿਵਨ ਹੋਰਾਂ ਦਾ ਸਵਾਲ ਜਿਹੜਾ ਮੈਂ ਅੱਗੇ ਸ਼ਾਮਲ ਕਰ ਰਹੀ ਹਾਂ। ਆਸ਼ੀਸ਼ ਪੁੱਛ ਰਹੇ ਨੇ, ਕਹਿੰਦੇ ਹਾਊ ਲੌਂਗ ਪ੍ਰੋਸੈਸਿੰਗ ਸਾਊਥ ਆਸਟ੍ਰੇਲੀਆ 491EN?
EN ਇਹ ਵੀਜ਼ਾ ਦਾ ਪੁੱਛ ਰਿਹਾ ਜਾਂ ਇਨਵੀਟੇਸ਼ਨ ਦਾ, ਮੈਨੂੰ ਪਤਾ ਨਹੀਂ ਹੈ। ਅਗਰ ਵੀਜ਼ਾ ਦਾ ਪੁੱਛ ਰਹੇ ਹਾਂ ਤੁਸੀਂ ਤਾਂ 491 ਦਾ ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 6-12 ਮੰਥਸ ਆ ਅੱਜ ਦੀ ਡੇਟ ਚ
ਜੀ। ਤੇ ਸਵਾਲ ਜੀ,
ਵੈਸੇ ਵੀ ਤੁਹਾਡੇ ਜਦੋਂ ਤੁਸੀਂ ਇਮੀ ਅਕਾਊਂਟ ਚੈੱਕ ਕਰੋ ਤੇ ਉਹ ਚ ਪ੍ਰੋਸੈਸਿੰਗ ਟਾਈਮਸ ਨਾਲ ਹੀ ਲਿਖੇ ਹੁੰਦੇ ਆ ਕਿ ਕਿੰਨੀ ਦੇਰ ਚ ਪ੍ਰੋਸੈਸਿੰਗ ਹੋ ਗਈ।
ਜੀ ਜੀ ਬਿਲਕੁਲ। ਤੇ ਆਸ਼ੀਸ਼ ਜੇ ਤੁਹਾਡਾ ਸਵਾਲ ਹੋਰ ਸਪਸ਼ਟ ਹੋ ਜਾਂਦਾ ਤਾਂ ਮੈਨੂੰ ਲੱਗਦਾ ਜਵਾਬ ਜਿਹੜਾ ਉਹ ਲੈਣਾ ਸੌਖਾ ਹੁੰਦਾ। ਸੋ ਜ਼ਰੂਰ ਸਵਾਲ ਸਪਸ਼ਟ ਕਰਿਓ। ਅੱਗੇ ਸਾਡੇ ਨਾਲ ਸਿਮਰਨਜੀਤ ਦੁਬਾਰਾ ਜੁੜੇ ਨੇ, ਉਹਨਾਂ ਨੇ ਧੰਨਵਾਦ ਕੀਤਾ ਜੀ ਆਪਣੇ ਜਵਾਬ ਦੇ ਲਈ, ਤੇ ਗੁਰਪ੍ਰੀਤ ਕੌਰ ਧਾਲੀਵਾਲ ਵੀ ਥੈਂਕ ਯੂ ਕਹਿ ਰਹੇ ਨੇ ਤੁਹਾਨੂੰ। ਤੇ ਸਿਮਰਨਜੀਤ ਕੌਰ ਇੱਕ ਵਾਰ ਫੇਰ ਪੁੱਛ ਰਹੇ ਨੇ, ਕਹਿੰਦੇ ਕਾਂਟ ਵੇਟ ਟੂ ਸ਼ੇਅਰ ਦਾ ਇਨਫੋਰਮੇਸ਼ਨ। ਅੱਛਾ, ਦੱਸ ਰਹੇ ਨੇ ਅਸਲ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਸਾਡੇ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਜੀ।
ਵੀ ਵੁਡ ਲਵ ਟੂ ਹੀਅਰ ਅਬਾਊਟ ਸਕਸੈਸ ਸਟੋਰੀਜ਼। ਪਹਿਲੀ ਗੱਲ ਜਿੱਦਾਂ ਮੈਂ ਕਹਿੰਦੀ ਦਿਲ ਨੂੰ ਖੁਸ਼ੀ ਹੁੰਦੀ ਆ ਵੀ ਕਿਸੇ ਦਾ ਵੀਜ਼ਾ ਆਇਆ, ਕਿਸੇ ਦਾ ਇਨਵੀਟੇਸ਼ਨ ਆਇਆ। ਦੂਜਾ ਤੁਹਾਡਾ ਜਿਹੜਾ ਸ਼ੇਅਰ ਹੋਊਗਾ ਉਹ ਦੂਜਿਆਂ ਲਈ ਬਹੁਤ ਬੈਨੀਫਿਸ਼ਲ ਹੋਊਗਾ, ਮੋਟੀਵੇਸ਼ਨ ਪੁਆਇੰਟ ਆਫ ਵਿਊ ਤੋਂ, ਵੇਟ ਪੁਆਇੰਟ ਆਫ ਵਿਊ ਤੋਂ, ਕਿਉਂਕਿ ਆਪਾਂ ਕਈ ਵਾਰ ਸੁਣਦੇ ਹਾਂ ਮੈਨੂੰ ਭਾਜੀ 12 ਮਹੀਨੇ ਹੋ ਗਏ ਇੰਨਾ ਟਾਈਮ ਹੋ ਗਿਆ ਇਨਵੀਟੇਸ਼ਨ ਨਹੀਂ ਆਈ। ਸੋ ਦੂਜਿਆਂ ਲਈ ਬਹੁਤ ਬਹੁਤ ਹੈਲਪਫੁਲ ਹੋਊਗਾ। ਵਾਂਸ ਅਗੇਨ ਥੈਂਕ ਯੂ, ਮੈਨੂੰ ਇਹ ਸਾਰਿਆਂ ਤੋਂ ਮੈਂ ਪੋਲਾਈਟਲੀ ਇਹ ਕਮਿਟਮੈਂਟ ਚਾਹੁੰਦਾ ਕਿ ਤੁਸੀਂ ਆ ਜਰੂਰ ਸ਼ੇਅਰ ਕਰੋ ਇਨਵੀਟੇਸ਼ਨ ਜਾਂ ਆਪਣਾ ਵੀਜ਼ਾ ਦਾ ਗ੍ਰਾਂਟ ਪਲੀਜ਼।
ਜੀ ਜੀ ਬਿਲਕੁਲ। ਸੋ ਅੱਗੇ ਆਸ਼ੀਸ਼ ਦੱਸ ਰਹੇ ਨੇ, ਕਹਿੰਦੇ ਵੀਜ਼ਾ ਦੇ ਬਾਰੇ ਪੁੱਛ ਰਹੇ ਨੇ ਜੀ, ਪ੍ਰੋਸੈਸਿੰਗ ਟਾਈਮ ਦਾ ਜਿਹੜਾ
ਐਨੀਵੇਅਰ ਬਿਟਵੀਨ 6-12 ਮੰਥਸ ਐਟ ਦ ਮੋਮੈਂਟ
ਜੀ। ਤੇ ਨਾਲ ਦੀ ਨਾਲ ਥੈਂਕਸ ਵੀ ਕਹਿ ਰਹੇ ਨੇ ਆਸ਼ੀਸ਼ ਆਪਣੇ ਜਵਾਬ ਦੇ ਲਈ। ਅੱਛਾ, ਅਸੀਂ ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਦੇ ਵਿੱਚ ਜੋ ਜਿਹੜੀ ਲੀਨੀਐਂਟ ਜੋ ਵੀ ਉਹਨਾਂ ਦਾ ਜਿਹੜਾ ਵਿਭਾਗ ਆ ਹੋਇਆ ਜਿਸ ਚੀਜ਼ ਦੇ ਵਿੱਚ, ਉਹਦੇ ਨਾਲ ਜਿਹੜਾ ਫਾਇਦਾ ਆ ਉਹ ਹੋ ਸਕਦਾ ਆ, ਪਰ ਕਿਹੜੇ ਆਕੂਪੇਸ਼ਨ ਜਿਹੜੇ ਆ ਉਹ ਫਾਇਦੇ ਚ ਰਹਿਣਗੇ ਇਹਦੇ ਉੱਤੇ ਵੀ ਥੋੜੀ ਜਿਹੀ ਗੱਲ ਹੋ ਜੇ।
ਆਪਾਂ ਐਗਜ਼ਾਮਪਲ ਸਭ ਤੋਂ ਵੱਡਾ ਲਈਏ ਐਨਰੋਲਡ ਨਰਸਿਸ, ਜਿਹਦੀਆਂ ਕਿ ਕੁਐਰੀਜ਼ ਆਪਾਂ ਨੂੰ ਆ ਗਈਆਂ, ਠੀਕ ਆ। ਐਨਰੋਲਡ ਨਰਸਿਸ ਜਿਹੜੀਆਂ ਉਹ ਵਿਕਟੋਰੀਆ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਇਹ ਜਗ ਜ਼ਾਹਿਰ ਹੈ ਕਿ ਐਨਰੋਲਡ ਨਰਸਿਸ ਅਨਫੋਰਚੁਨੇਟਲੀ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੇ। ਸੋ ਉਹਨਾਂ ਲਈ ਮੋਟਰ ਮਕੈਨਿਕਸ ਹੋ ਗਏ, ਉਹਨਾਂ ਲਈ ਪੇਂਟਰਸ ਜਿਹੜੇ ਨੇ ਉਹ 190 ਚ ਨੇ, ਉਹ ਤਾਂ ਹੋਰ ਗੋਲਡਨ ਚਾਂਸ ਆ ਅਗਰ ਤੁਹਾਡੇ ਪੁਆਇੰਟਸ ਮੀਟ ਹੁੰਦੇ ਆ। 190 ਕੈਟੇਗਰੀ ਚ ਨੇ, 491 ਚ ਅਨਫੋਰਚੁਨੇਟਲੀ ਨਹੀਂ। ਸੋ ਜਿੰਨੇ ਟ੍ਰੇਡ ਪ੍ਰੋਫੈਸ਼ਨਲਸ ਨੇ ਸਪੈਸ਼ਲੀ ਆਪਣੇ ਜੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਚ ਕਰੀਏ ਤੇ ਟ੍ਰੇਡ ਮੋਟਰ ਮਕੈਨਿਕ, ਕੁਕਸ, ਸ਼ੈਫਸ, ਆਪਣੇ ਜਿੰਨੇ ਟ੍ਰੇਡ ਚ ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਲਈ ਇਹ ਗੋਲਡਨ ਓਪਰਚੁਨਿਟੀ ਆ। ਲਿਸਟ ਜਿੱਦਾਂ ਕਿ ਮੈਂ ਕਿਹਾ ਬਹੁਤ ਲਿਬਰਲ ਆ, ਕਾਫੀ ਵਾਈਡ ਆ, ਉਹ ਕਾਫੀ ਜਾਣੇ ਦਾ ਫਾਇਦਾ ਹੈ। ਪ੍ਰੋਫੈਸ਼ਨਲਸ ਚ ਜੇ ਆਪਾਂ ਗੱਲ ਕਰੀਏ, ਅਕਾਊਂਟੈਂਟਸ ਆ ਗਏ ਨੇ। ਅੱਛਾ, ਇਹ ਚ ਇੱਕ ਇੰਪੋਰਟੈਂਟ ਗੱਲ ਹੋ ਰਿਹਾ, ਇਹ ਲਿਸਟ ਚੋਂ ਪਤਾ ਇਹ ਚੱਲਦਾ ਹੈ ਕਿ ਨਿਊ ਸਾਊਥ ਵੇਲਸ ਕਿੰਨਾ ਸੀਰੀਅਸ ਆ ਅਬਾਊਟ ਇਨਵਾਈਟਿੰਗ ਇੰਟਰਨੈਸ਼ਨਲ ਸਟੂਡੈਂਟਸ ਐਸ ਵੈਲ। ਸੋ ਇਹਨੂੰ ਅਗਰ ਆਪਾਂ ਕੱਲੇ PR ਪੁਆਇੰਟ ਆਫ ਵਿਊ ਤੋਂ ਨਾ ਦੇਖੇ, ਸੋ ਹਰ ਸਟੇਟ ਜਿਹੜਾ ਲਿਸਟ ਕਰਦਾ ਹੈ ਉਹ ਇਸ ਬੇਸ ਤੇ ਵੀ ਕਰਦਾ ਹੈ ਕਿ ਜਿਹੜਾ ਸਟੂਡੈਂਟ ਹੈ ਇੱਥੇ ਆ ਕੇ ਉਹਨੂੰ ਮੋਟੀਵੇਸ਼ਨ ਹੋਊਗੀ ਕਿ ਅਗਰ ਮੈਂ ਅਕਾਊਂਟਿੰਗ ਕਰਾਂ ਤਾਂ ਮੈਨੂੰ ਅਕਾਊਂਟਿੰਗ ਚ ਇਨਵੀਟੇਸ਼ਨ ਮਿਲੂਗਾ। ਸੋ ਜਦੋਂ ਵੀ ਬਾਰਡਰ ਖੋਲਦੇ ਆ, ਸਟੇਟਸ ਫਾਈਟ ਜ਼ਰੂਰ ਕਰਨਗੇ ਆਪਸ ਚ ਕਿ ਆਪਾਂ ਅਟਰੈਕਟ ਕਰੀਏ ਇੰਟਰਨੈਸ਼ਨਲ ਸਟੂਡੈਂਟਸ, ਕਿਉਂਕਿ ਯੂਨੀਵਰਸਿਟੀਜ਼ ਅੱਜ ਦੀ ਡੇਟ ਚ ਬਹੁਤ ਮੰਦੇ ਹਾਲ ਨੇ ਯੂਨੀਵਰਸਿਟੀਜ਼ ਦੇ ਫਾਈਨੈਂਸ਼ਲੀ। ਸੋ ਇਹ ਇੱਕ ਤਰ੍ਹਾਂ ਦਾ ਇਸ਼ਾਰਾ ਇਹ ਵੀ ਦਿੰਦਾ ਕਿ ਜਦੋਂ ਬਾਰਡਰਸ ਖੁੱਲੇ ਤਾਂ ਸਟੇਟਸ ਕਿੰਨੇ ਸੀਰੀਅਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਟਰੈਕਟ ਕਰਨ ਵਾਸਤੇ। ਸੋ ਪ੍ਰੋਫੈਸ਼ਨਲਸ ਚ ਕਾਫੀ, ਜਿੱਦਾਂ ਆਪਾਂ ਹੁਣੇ ਅਕਾਊਂਟੈਂਟ ਦੀ ਗੱਲ ਕੀਤੀ, ਓਬਵੀਅਸਲੀ ਉਹਨਾਂ ਦਾ ਚਾਂਸ ਹੈਗਾ। ਹੋਰ ਕਈ ਪ੍ਰੋਫੈਸ਼ਨਲਸ ਨੇ, IT ਆਕੂਪੇਸ਼ਨਸ ਆ, आईटी मैं एक और चीज कहना चाहूंगा कि पिछले साल विक्टोरिया ने बहुत घट इन्विटेशन प्रोफेशनल देते हैं अनलेस वो हेल्थ ना ना जुड़े हों इन्विटेशन दी है। न्यू साउथ वेल्स ने बिजनेस एनालिस्ट टाटा कह लो प्रोग्रामर सॉफ्टवेयर इंजीनियर्स काफी इन्विटेशन देते ने इस साल
जी।
फिर तो वो ट्रेंड देखने को मिल सकता है कि आई टी ऑक्यूपेशन नाल ही नाल अकाउंटेंट्स नू भी शायद मौका मिले न्यू साउथ वेल्स ने जो अनाउंस किया सो जेड़े प्रोफेशनल स्ट्रगल कर रहे थे ज्यादा ज्यादा पॉइंट्स से 95 पॉइंट्स से 100 पॉइंट्स से उनको मौका हो सकता है बाजी मारन का स्पेशली इस करके क्योंकि ऑफ शोर तो इनविटेशन सबनों पता है कि वो ऑलमोस्ट बंद
ऑफ
शोर सो जेड़े ऑन शोर उन्होंने एडेड एडवांटेज मिल सकती है इनविटेशन प्रोसेस
जी। चलो ये बहुत राहत भरी खबर है और सुन वाले जड़े इस वेले साडे नाल जुड़े हुए ने उन्हां नूं भी चंगा लग्गिया होना क्योंकि इहो जिहां जिहड़ियां खबरां बड़ियां घट मिलदियां और बड़ी लंबी उड़ीक तो बाद मिलदियां है ना सो न्यू साउथ वेल्स की जिहड़ी स्टेट नॉमीनेशन ओपन हुई है इहदे विच काफी ज्यादा फायदा जिहड़ा आ उह हो सकदा है। अच्छा तस्मैनिया दे बारे गल करिए तस्मैनिया की भी जिहड़ी स्टेट नॉमीनेशन आ उह खुल चुकी आ इहदे बारे भी थोड़ी जी जानकारी तुसी सांझी कर दियो।
तस्मैनिया पिछले साल की तरह हमेशा अपने ग्रेजुएट्स नूं फेवर करता है कहने का मतलब यह है कि तुसी यहां पे साडे कोल आके पढ़ो कोर्स करो तां असीं प्रेफरेंस देवांगे या तुसी 491 लिख लो इत्थे वर्क करो तां प्रेफरेंस देवांगे सो तस्मैनिया ने वह रूल जिहड़ा वह बरकरार रखिया है अज दी डेट च जिहड़े बच्चे पढ़ रहे ने या अबाउट टू कंप्लीट देयर कोर्सेज ने उन्होंने बहुत ज्यादा फायदा होने वाला है क्योंकि वर्क एक्स की रिक्वायरमेंट उच नहीं अगर तुसी रीसेंट ग्रेजुएट हो सो बहुत ही वधिया गल है जे तुसी तस्मैनिया च आज दी डेट पढ़ रहे हो होर जे तुसी उत्थे काम कर रहे हो तस्मैनिया की कहना है कि असी इंटर स्टेट नूं भावें ना दईए पर अपने ग्रेजुएट्स या इत्थे आके जिहड़े काम कर रहे ने उन्हां नूं असी जरूर इनविटेशन देवांगे सो इफ यू आर इन तस्मैनिया कोई कोर्स कर रहे हैं स्टार्ट भी किया है अद्धा फिनिश किया है ताड़े को एडेड एडवांटेज आ इस साल इहदा फायदा चुकन दे तुहानू इनविटेशन दे चांसेस काफी हाई ने
जी। अच्छा जदों असीं बाकी स्टेट्स की गल करते हैं जिवें तस्मैनिया की चलो स्टेट नॉमीनेशन जिहड़ी ओपन हुई है काफी कुछ स्पष्ट हो गया जदों असीं न्यू साउथ वेल्स की गल की ओहदे विच राहत भी दिती गई है विक्टोरिया की गल करिए विक्टोरिया जिहड़ा है वह अपने एप्लीकेंट्स नूं लैके काफी सख्त रुख रखता है इहदे उत्ते भी कोई कमेंट तुसीं करना चाहोगे की कारण समझ सकते हैं दा
तुसीं हर माइग्रेशन एजेंट दे दिल दा सवाल पुछिया सो थैंक यू फॉर दैट हर जिहड़ा एप्लीकेंट या माइग्रेशन एजेंट साडे प्रोफेशन नाल जिहड़े जुड़े हुए ने या जिहड़े प्रोस्पेक्टिव एप्लीकेंट्स ने उन्हां दी सब तो वड्डी फ्रस्ट्रेशन ए आ कि मैं एग्जाम्पल देना कि अगर एक सॉफ्टवेयर इंजीनियर इत्थे आ ते एक सॉफ्टवेयर इंजीनियर न्यू साउथ वेल्स आ उस सॉफ्टवेयर इंजीनियर नूं इत्थे इनविटेशन पिछले साल भी नहीं मिलिया ते अनफॉर्चुनेटली हाल दा जो रवैया है विक्टोरिया दा चांसेस घट लग रहे हैं कि उन्हां नूं इत्थे कोई इनविटेशन मिलेगा सेम अपलाइज टू एनरोल्ड नर्सिस ठीक है सो विक्टोरिया ने मैं इस गलों एदा स्पेसिफिक रीजन कोई भी नहीं दस सकता जो स्टेट नॉमीनेशन लिए लिस्ट करता है या क्राइटेरिया करता है वो इंडस्ट्री तो फीडबैक जरूर लेंदे आ कि आपां नूं किहड़े ऑक्यूपेशन की लोड़ सो रेस्टोरेंट्स तो फीडबैक लिता जाता है कि आपां नूं शेफ की लोड़ है रेस्टोरेंट मैनेजर की लोड़ है कुक की लोड़ है कि आपां नूं हेयर ड्रेसर की लोड़ है कि आपां नूं आईटी पर्सन की लोड़ है जो फीडबैक इंपलॉयमेंट किते तो यह आ इंपलॉयर्स किते तो यह आ कि सानू सख्त लोड़ आ आई टी पीपल की नर्सिस की तो चलो लोड़ हैगी हैगी होर भी इंजीनियर्स की काफी लोड़ आ इस समझ तो बार है सारे की कि विक्टोरिया ने इन्ने स्ट्रिक्ट नॉमीनेशन क्राइटेरिया क्यों रखे ने हाल की कड़ी फिर वही ट्रेंड चल रहा है कि हेल्थ प्रोफेशनल इनविटेशन दिते जा रहे हैं हालांकि ये देखने जा सकता है कि फ्यूचर आफ्टर फ्यू मंथ्स विक्टोरिया भी ਇੰਡਸਟਰੀ ਦੇ ਪ੍ਰੈਸ਼ਰ ਨੂੰ ਬੋਰ ਡਾਊਨ ਕਰਕੇ, ਉਹਨਾਂ ਦੀ ਡਿਮਾਂਡ ਨੂੰ ਬੋਰ ਡਾਊਨ ਕਰਕੇ ਦੂਜੀ ਆਕੂਪੇਸ਼ਨ ਦੀ ਇਨਵੀਟੇਸ਼ਨ ਦੇਵੇ, ਪਰ ਹਾਲ ਦੀ ਘੜੀ ਵਿਕਟੋਰੀਆ ਦਾ ਰਵੱਈਆ ਕਾਫੀ ਸਖ਼ਤ ਹੈ ਕੰਪੇਅਰ ਟੂ ਅਦਰ ਸਟੇਟਸ।
ਜੀ ਜੀ ਬਿਲਕੁਲ। ਸੋ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਔਰ ਇਸ ਸ਼ੋਅ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਸਵਾਲ ਜਿਹੜੇ ਆ ਪ੍ਰੋਗਰਾਮ ਦੌਰਾਨ ਅਸੀਂ ਜ਼ਰੂਰ ਸ਼ਾਮਲ ਕਰਦੇ ਰਹੀਏ। ਪ੍ਰੋਗਰਾਮ ਦੌਰਾਨ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚਦੇ ਨੇ, ਅਸੀਂ ਨਾਲੋ ਨਾਲ ਤੁਹਾਡੇ ਸਵਾਲ ਜਿਹੜੇ ਆ ਉਹ ਸਾਂਝੇ ਕਰਦੇ ਰਹਿੰਦੇ ਹਾਂ। ਕੁਝ ਸਵਾਲ ਜਿਹੜੇ ਆ ਸਾਡੇ ਨਾਲ ਤੁਸੀਂ ਸਾਂਝੇ ਕਰ ਦਿਓ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਮੈਸੇਜ ਕਰਕੇ ਸਾਡੇ ਤੱਕ ਇਹ ਸਵਾਲ ਜਿਹੜੇ ਆ ਉਹ ਪਹੁੰਚਾਉਂਦੇ ਹੋ, ਤੇ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਜਿਹੜੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਅਸੀਂ ਉਹ ਸਵਾਲ ਪ੍ਰੋਗਰਾਮ ਦੌਰਾਨ ਸ਼ਾਮਲ ਕਰਦੇ ਰਹਿੰਦੇ ਹਾਂ, ਤੇ ਫੋਨ ਕਾਲ ਕਰਕੇ ਵੀ ਤੁਸੀਂ ਸਾਡੇ ਨਾਲ ਆਪਣਾ ਸਵਾਲ ਜਿਹੜਾ ਆ ਸਾਂਝਾ ਕਰ ਸਕਦੇ ਹੋ, ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਿੱਧਾ ਸਵਾਲ ਸਾਂਝਾ ਕਰਕੇ ਉਹਨਾਂ ਦੀ ਰਾਏ ਜਿਹੜੀ ਉਹ ਲੈ ਸਕਦੇ ਹੋ। ਸੋ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਪ੍ਰੋਗਰਾਮ ਦੌਰਾਨ ਸਾਡੀ ਕੋਸ਼ਿਸ਼ ਜ਼ਰੂਰ ਇਹੀ ਹੁੰਦੀ ਹੈ ਕਿ ਸਾਰੇ ਦੇ ਸਾਰੇ ਸਵਾਲ ਜਿਹੜੇ ਆ ਉਸੇ ਸ਼ਾਮਲ ਕਰਦੇ ਰਹੀਏ, ਪਰ ਕੁਛ ਚੀਜ਼ਾਂ ਜਿਹੜੀਆਂ ਜਿਹੜੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਆਲੇ ਦੁਆਲੇ ਵਾਪਰਦੀਆਂ ਨੇ ਅਸੀਂ ਉਹਨਾਂ ਨੂੰ ਵੀ ਸਾਂਝਾ ਕਰਦੇ ਰਹਿੰਦੇ ਹਾਂ, ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਲੈਂਦੇ ਰਹਿੰਦੇ ਹਾਂ। ਸੋ ਇਸ ਕਰਕੇ ਕੁਛ ਜਿਹੜੀਆਂ ਜਾਣਕਾਰੀਆਂ ਆ ਉਹ ਸਾਰਿਆਂ ਦੇ ਲਈ ਹੀ ਲੈਣੀਆਂ ਜ਼ਰੂਰੀ ਵੀ ਹੁੰਦੀਆਂ, ਲਾਹੇਵੰਦ ਵੀ ਹੁੰਦੀਆਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਪਲੈਨਿੰਗ ਆ ਉਹ ਉਸ ਤਰ੍ਹਾਂ ਦੀ ਹੋ ਸਕੇ ਜਿਸ ਤਰ੍ਹਾਂ ਦੀਆਂ ਜਿਹੜੀਆਂ ਅਪਡੇਟਸ ਆ ਉਹ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਆਉਂਦੀਆਂ ਨੇ। ਤੇ ਲਓ ਜੀ, ਅਗਲਾ ਸਵਾਲ ਜਿਹੜਾ ਆ ਮੈਂ ਤੁਹਾਡੇ ਤੋਂ ਹੀ ਵੈਸੇ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰਦੇ ਹਾਂ ਇਸ ਵਿੱਤੀ ਵਰੇ ਦੇ ਵਿੱਚ, ਕੀ ਲੱਗਦਾ ਹੈ ਕਿ ਸਟੇਟ ਨੋਮੀਨੇਸ਼ਨ ਜਿਹੜੀਆਂ ਆ ਉਹ ਸਿਕਿਓਰ ਕਰਨਗੀਆਂ ਸਾਨੂੰ, ਜਾਂ ਜਿਹੜੇ ਵੀ ਜਿਹੜੇ ਐਪਲੀਕੈਂਟਸ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਰਹੂਗਾ?
ਜਿੱਦਾਂ ਕਿ ਮੈਂ ਹੁਣ ਡਿਸਕਸ ਕੀਤਾ, ਦੋ ਸਟੇਟਸ ਜਿਹੜੇ ਓਪਨ ਹੋਏ ਆ, ਤਸਮੇਨੀਆ ਤੇ ਨਿਊ ਸਾਊਥ ਵੇਲਸ, ਉਹਨਾਂ ਨੂੰ ਬੜੇ ਹੀ ਪੋਜ਼ਿਟਿਵ ਸਾਈਨ ਦਿੱਤੇ ਆ ਕਿ ਇਹ ਸਾਲ ਉਹਨਾਂ ਬੱਚਿਆਂ ਦਾ ਜਾਂ ਉਹਨਾਂ ਮਾਈਗ੍ਰੈਂਟਸ ਦਾ ਹੋਊਗਾ, ਪ੍ਰੋਸਪੈਕਟਿਵ ਐਪਲੀਕੈਂਟਸ ਦਾ, ਜਿਹੜੇ ਔਨਸ਼ੋਰ ਨੇ, ਜਿਹੜੇ ਆਸਟ੍ਰੇਲੀਆ ਚ ਨੇ।
ਬਿਲਕੁਲ,
ਕੀ ਇਹ ਇਨਵੀਟੇਸ਼ਨ ਕਹਿ ਲਓ ਆਫਸ਼ੋਰ ਲਈ ਖੁੱਲਣਗੇ? ਹਾਂਜੀ, ਖੁੱਲਣਗੇ ਜ਼ਰੂਰ, ਬਟ ਮੇ ਬੀ ਬਾਈ ਦੀ ਐਂਡ ਆਫ ਦਿਸ ਈਅਰ, ਮੇ ਬੀ। ਆਲ ਰਾਈਟ, ਅਗੇਨ ਫਿਰ ਉਹੀ ਵੈਕਸੀਨੇਸ਼ਨ ਤੇ ਕਿੱਦਾਂ ਕੋਵਿਡ ਦਾ ਚੱਲਦਾ। ਸੋ ਇਸ ਸਾਲ ਜਿਹੜੀ ਕਹਿ ਲਓ ਬਾਜ਼ੀ ਮਾਰਨਗੇ ਉਹ ਇੱਥੋਂ ਦੇ ਪ੍ਰੋਫੈਸ਼ਨਲਸ ਜਾਂ ਸਟੂਡੈਂਟਸ ਨੇ, ਜਿਹਨਾਂ ਕੋਲ ਇੱਕ ਸਾਲ ਦਾ ਵਰਕ ਐਕਸ ਆ, ਜਿਹਨਾਂ ਨੇ ਸਾਰੇ, ਜਿੱਦਾਂ ਹੁਣੇ ਆਪਾਂ ਗੱਲ ਕੀਤੀ 105 ਪੁਆਇੰਟਸ ਵਾਲੇ ਆਪਣੇ ਹੈਗੇ ਸੀ ਸੁਣਵਾਲੇ, ਉਹਨਾਂ ਦਾ ਟਾਈਮ ਆ ਜਿਹਨਾਂ ਨੇ ਸਾਰਿਆਂ ਨੇ ਇੰਨੀ ਮਿਹਨਤ ਕਰਕੇ ਕਹਿ ਲਓ 90, 95, 100, 105 ਤੱਕ ਪੁਆਇੰਟ ਇਕੱਠੇ ਕੀਤੇ ਨੇ। ਇਹ ਸਾਲ ਮੇਰਾ ਮੰਨਣਾ ਹੈ ਉਹਨਾਂ ਦਾ ਹੋਊਗਾ। ਸਟੇਟਸ ਨੇ ਇਹ ਕਿਹਾ ਹੈ ਕਿ ਅਸੀਂ ਔਨਸ਼ੋਰ ਨੂੰ ਦੇਵਾਂਗੇ। ਦੂਜਾ, ਨਿਊ ਸਾਊਥ ਵੇਲਸ ਨੇ ਜਿਹੜਾ ਦੂਜੇ ਸਟੇਟਸ ਨੂੰ ਓਪਨ ਕਰਕੇ ਇੱਕ ਸਾਈਨ ਦਿੱਤਾ, ਉਹ ਬੜਾ ਪੋਜ਼ਿਟਿਵ ਸਾਈਨ ਹੈ। ਸੋ ਕੁਈਨਜ਼ਲੈਂਡ ਦਾ ਵੀ ਜ਼ਿਆਦਾ ਟਾਈਮ ਨਹੀਂ ਰਹਿ ਗਿਆ। ਮੈਂ ਸ਼ੋਰ ਹਾਂ ਕਿ ਇਸ ਵਾਰ ਜਿਹੜੇ ਕਾਫੀ ਦੇਰ ਤੋਂ ਉਡੀਕ ਕਰ ਰਹੇ ਨੇ ਇਨਵਾਈਟ ਦੀ, ਉਹ ਉਹਨਾਂ ਦਾ ਈਅਰ ਇਹ ਹੋ ਸਕਦਾ।
ਜੀ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਰਣਬੀਰ ਜੀ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ। ਸਤਿ ਸ੍ਰੀ ਅਕਾਲ ਭਾਜੀ
ਜੀ, ਕੌਣ ਬੋਲ ਰਹੇ ਹੋ?
ਮੈਮ, ਮੇਰਾ ਨਾਮ ਵਿਕਰਮ ਹੈਗਾ, ਮੈਂ ਨਿਊ ਸਾਊਥ ਵੇਲਸ ਤੋਂ ਬੋਲ ਰਿਹਾ ਹਾਂ।
ਹਾਂਜੀ ਹਾਂਜੀ ਵਿਕਰਮ ਜੀ, ਸਵਾਲ ਕੀ ਹੈ
ਜੀ? ਮੈਂ ਮੈਮ ਸਰ ਨੂੰ ਪੁੱਛਣਾ ਸੀਗਾ, ਸਰ ਮੇਰੀ ਆਕੂਪੇਸ਼ਨ ਮੋਟਰ ਮਕੈਨਿਕ ਹੈਗੀ ਆ, ਤੇ ਮੈਂ ਨਿਊ ਸਾਊਥ ਵੇਲ ਰੀਜਨਲ ਦੇ ਵਿੱਚ ਕੰਮ ਵੀ ਕਰ ਰਹੇ ਹਾਂ, ਤੇ ਮੇਰੇ ਪੁਆਇੰਟ 85+5 90 ਪੁਆਇੰਟ ਹੈਗੇ ਨੇ।
ਠੀਕ ਹੈ,
ਤੇ ਭਾਜੀ ਕੀ ਨਿਊ ਸਾਊਥ ਵੇਲ ਦੇ 190 ਦੇ ਚਾਂਸ ਹੈਗੇ ਨੇ?
ਦੇਖੋ, 190 ਦੇ ਵੀ ਚਾਂਸਸ ਹੈ ਕਿਉਂਕਿ ਤੁਹਾਡੇ 90 ਆ। ਠੀਕ ਹੈ, ਤੁਸੀਂ ਨਿਊ ਸਾਊਥ ਵੇਲਸ ਆਲਰੇਡੀ ਕਰ ਰਹੇ ਹੋ, ਤੁਸੀਂ EOI ਪਾਈ ਹੋਈ ਆ?
ਹਾਂਜੀ, ਮੈਂ EOI ਭਾਜੀ ਮਾਰਚ ਦੀ ਪਾਈ ਹੋਈ ਆ।
ਹਾਂਜੀ, ਚਾਂਸਸ ਆਰ ਬ੍ਰਾਈਟ, ਜੋ ਤੁਸੀਂ ਪੁਆਇੰਟਸ ਦੱਸ ਰਹੇ ਹੋ, ਨਾਲੇ ਤੁਸੀਂ ਆਲਰੇਡੀ ਵਰਕ ਕਰ ਰਹੇ ਹੋ ਨਿਊ ਸਾਊਥ ਵੇਲਸ ਦੇ ਵਿੱਚ। ਸੋ ਚਾਂਸਸ ਆਰ ਡੈਫੀਨੇਟਲੀ ਦੇਅਰ, ਜੋ ਕਿ ਮੈਂ ਹੁਣੇ ਪੂਰੇ ਪ੍ਰੋਗਰਾਮ ਚ ਡਿਸਕਸ ਕੀਤਾ। ਹਾਂਜੀ,
ਮੇਰੇ 2.5 ਮਹੀਨੇ ਹੋ ਗਏ ਮੈਨੂੰ ਕੰਮ ਕਰਦੇ ਨੂੰ ਆਪਣੀ ਫੀਲਡ ਚ।
ਹਾਂਜੀ
ਜੀ,
ਹਾਂਜੀ।
ਤੇ ਭਾਜੀ ਮੈਂ ਐਕਚੁਅਲੀ ਸਟੂਡੈਂਟ ਵੀਜ਼ਾ ਵੀ ਪਾਇਆ ਹੋਇਆ ਹੈ, ਤੇ ਬ੍ਰਿਜਿੰਗ ਵੀਜ਼ਾ ਤੇ ਹਾਂ, ਬ੍ਰਿਜਿੰਗ ਵੀਜ਼ਾ 8 ਤੇ ਹਾਂ। ਤੇ ਭਾਜੀ ਫਿਰ ਮੈਨੂੰ ਹੁਣ ਸਮਝ ਨਹੀਂ ਲੱਗ ਰਹੀ ਕਿ ਮੈਂ 491 ਵਾਲੇ ਪੰਨੇ ਜਾਵਾਂ ਜਾਂ 190 ਵਾਲੇ ਪੰਨੇ ਜਾਵਾਂ, ਵੇਟ ਕਰਾਂ।
ਦੇਖੋ, ਹਾਲ ਦੀ ਘੜੀ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਪਾਏ ਹੋਏ, ਠੀਕ ਆ, ਜਾਂ ਵਰਕ ਐਕਸਪੀਰੀਅੰਸ ਕਰਦੇ ਹੋਏ, ਠੀਕ ਆ। ਅਗਰ ਮੈਂ ਤੁਹਾਡੀ ਜਗ੍ਹਾ ਹੁੰਦਾ 190 ਤੇ ਮੇਰਾ ਪ੍ਰੈਫਰਡ ਆਪਸ਼ਨ ਹੋਣਾ ਹੀ ਹੋਣਾ ਸੀ, ਲੇਕਿਨ ਮੈਂ 491 ਵੱਲ ਵੀ ਜ਼ਰੂਰ ਧਿਆਨ ਦੇਣਾ। ਯਾਦ ਰੱਖਿਓ 491 ਜਦੋਂ ਤੱਕ ਤੁਹਾਨੂੰ ਇਨਵੀਟੇਸ਼ਨ ਨਹੀਂ ਆ ਜਾਂਦਾ, ਤੁਸੀਂ ਵੀਜ਼ਾ ਨਹੀਂ ਪਾ ਦਿੰਦੇ, ਤਦ ਤੱਕ ਤੁਹਾਡੇ ਕੋਲ ਚਾਂਸ ਹੈਗਾ 190 ਦਾ ਵੀ ਇਨਵੀਟੇਸ਼ਨ ਐਕਸੈਪਟ ਕਰਨ ਦੀ। ਸੋ ਮੈਂ ਦੋਵੇਂ ਆਪਸ਼ਨਸ ਓਪਨ ਰੱਖਣੇ ਸੀ ਆਪਣੇ।
ਓਕੇ ਤੇ ਭਾਜੀ, ਉਹਨਾਂ ਨੇ ਆਪਣੀ ਵੈਬਸਾਈਟ ਤੇ ਤਾਂ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਵਾਂਸ ਯੂ ਗੈਟ ਦ 491 ਯੂ ਵਿਲ ਨਾਟ ਗੈਟ 190।
ਮੈਂ ਉਹੀ ਤੇ ਕਹਿ ਰਿਹਾ ਕਿ
ਇਸ ਸਿਚੁਏਸ਼ਨ ਚ ਪ੍ਰੋਬਲਮ ਆ ਜਾਂਦੀ ਹੈ ਨਾ।
ਨਹੀਂ ਨਹੀਂ, ਮੈਂ ਕੀ ਕਹਿ ਰਿਹਾ ਕਿ ਜਦੋਂ ਤੱਕ, ਠੀਕ ਆ, ਅਗਰ ਤੁਹਾਡੇ 85 ਟੂ 90 ਪੁਆਇੰਟਸ ਨੀਅਰਲੀ ਹੈਗੇ ਆ, ਥੋੜੀ ਦੇਰ ਵੇਟ ਫਾਰ 190, ਥੋੜੀ ਦੇਰ। ਇਫ ਯੂ ਡੋਨਟ ਗੈਟ ਇਟ ਦੈਨ ਏਮ ਫਾਰ 491।
ਓਕੇ
ਹੈਲੋ,
ਠੀਕ ਹੈ ਠੀਕ ਹੈ।
ਲੇਕਿਨ ਜਿੰਨੇ ਤੁਸੀਂ ਪੁਆਇੰਟਸ ਦੱਸੇ ਆ, ਜਿੰਨੇ ਤੁਸੀਂ ਪੁਆਇੰਟਸ ਦੱਸੇ ਆ
ਜੀ,
190 ਲਈ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੋ, ਕਿਉਂਕਿ 85-90 ਪੁਆਇੰਟਸ ਜਿਹੜੇ ਨੇ, 85 ਤੁਹਾਡੇ ਆਪਣੇ ਆ, ਰਾਈਟ?
ਮੇਰੇ ਆਪਣੇ 85 ਹੈਗੇ ਆ ਤੇ 5 ਸਟੇਟ ਦੇ,
5 ਸਟੇਟ ਦੇ 90, ਠੀਕ ਆ। ਇਹ ਚ ਅਗਰ ਤੁਹਾਡਾ ਵਰਕ ਐਕਸ ਵੱਧਦਾ ਹੈ, ਤੁਹਾਨੂੰ ਐਕਸਟਰਾ ਪੁਆਇੰਟ ਜਾਂ ਹੋਰ ਕਿਤੋਂ ਅਗਰ ਤੁਸੀਂ ਗੈਦਰ ਕਰ ਸਕਦੇ ਹੋ ਐਕਸਟਰਾ 5 ਪੁਆਇੰਟਸ, ਉਹ ਜ਼ਰੂਰ ਕਰੋ। 190 ਦੀ ਇਨਵਾਈਟ ਤੁਸੀਂ ਪਾਈ ਹੋਈ ਆ,
ਕੁਛ ਨਹੀਂ ਕਰ ਸਕਦੇ।
ਹਾਂਜੀ,
ਜੋਬ ਰੈਡੀ ਕੀਤਾ ਆ ਤੇ ਸੁਪੀਰੀਅਰ ਇੰਗਲਿਸ਼ ਹੈਗੀ 20 ਪੁਆਇੰਟਸ, ਨਾਟੀ ਹੈਗੀ ਆ ਤੇ 5 ਵਾਈਸ ਤੇ ਹੈਗੇ ਨੇ ਕੰਪੀਟੀਟਿਵ ਇੰਗਲਿਸ਼ ਦੇ।
ਹਾਂਜੀ, ਵਰਕ ਐਕਸਪੀਰੀਅੰਸ ਆਪਾਂ ਕੀਤਾ?
ਹਾਂਜੀ 5 ਜੋਬ ਰੈਡੀ ਤੇ, ਹਾਂਜੀ 5 ਪੁਆਇੰਟ।
ਹਾਂਜੀ, ਜੋਬ ਰੈਡੀ ਤੇ 5 ਪੁਆਇੰਟ ਲੈਤੇ ਆ, ਠੀਕ ਆ ਠੀਕ ਆ, ਫੇਅਰ ਇਨਫ। ਮੈਂ ਜਿੱਦਾਂ ਹੁਣੇ ਗੱਲ ਕਰ ਹੀ ਰਿਹਾ ਸੀ, ਮੈਂ ਸਮਝ ਸਕਦਾ ਕਿ ਤੁਸੀਂ ਬੁੱਕ ਚ ਕੋਈ ਰੂਲ ਨਹੀਂ ਛੱਡਿਆ, ਪੁਆਇੰਟਸ ਵਾਲਾ ਕਹਿ ਲਓ, ਨਾਲੇ ਸੁਪੀਰੀਅਰ ਇੰਗਲਿਸ਼ ਵੀ ਆ। ਸੋ ਅਗੇਨ ਅਗੇਨ ਇੱਥੋਂ ਇਹ ਵੀ ਪ੍ਰੂਫ ਹੁੰਦਾ ਹੈ ਨਾ ਫਿਰ, ਕਿ ਤੁਸੀਂ ਟੋਪ 10 ਜਾਂ 5% ਚ ਬੈਠੇ ਹੋ, ਜਿਨ੍ਹਾਂ ਦੇ ਚਾਂਸਿਸ ਆਫ ਸਕਸੈਸ ਬਹੁਤ ਹਾਈ ਹੈ ਇਨਵੀਟੇਸ਼ਨ ਦੇ। ਸੋ ਇਹ ਵੀ ਇੱਕ ਪੀਸ ਆਫ ਮਾਈਂਡ ਹੈ। ਹੁਣ ਤੁਸੀਂ ਦੱਸੋ ਨਾ, ਤੁਹਾਡੀ ਕੈਟੇਗਰੀਜ ਕਿੰਨੇ ਜਾਣੇ ਹੋਣਗੇ? ਆਪ ਦੱਸੋ ਤੁਹਾਡੀ ਕੈਟੇਗਰੀਜ ਕਿੰਨੇ ਜਾਣੇ ਹੋਣਗੇ? ਮੇਰਾ ਇਹ ਅੰਦਾਜ਼ਾ ਬੇਸਡ ਔਨ ਮਾਈ ਐਕਸਪੀਰੀਅੰਸ, ਬਹੁਤ ਘੱਟ ਜਾਣੇ ਹੋਣਗੇ ਜਿਹੜੇ ਇੰਨੇ ਪੁਆਇੰਟਸ, ਜਿਹਨਾਂ ਕੋਲ ਇੰਨੇ ਪੁਆਇੰਟਸ ਹੋਣਗੇ ਨਿਊ ਸਾਊਥ ਵੇਲਸ।
ਹਾਂ, ਨਾਲੇ ਭਾਈ ਜੋਬ ਵੀ ਕਰ ਰਹੇ ਹਾਂ ਪਹਿਲੇ ਦਿਨ ਤੋਂ, ਫਿਰ ਉਹ ਹੈ ਤਾਂ ਕੰਡੀਸ਼ਨ ਸ਼ੁਰੂ ਹੋਈ ਆ ਕਿ ਲੋਕਾਂ ਨੇ ਆਣਾ 3-3 ਮਹੀਨੇ ਰਹਿਣਾ ਆ, ਸਾਡੀ ਤਾਂ ਪਹਿਲਾਂ ਦੀ ਚੱਲ ਰਹੀ, ਕਿਉਂਕਿ ਤੁਸੀਂ ਇੱਕ ਫਸਟ ਜੋਬ ਕਰਨੀ ਸ਼ੁਰੂ ਕਰਤੀ ਆਪਣੀ ਫੀਲਡ ਵਿੱਚ, ਤੁਸੀਂ ਐਲੀਜੀਬਲ ਹੋ ਜਾਂਦੇ ਹੋ।
ਜੀ ਐਗਜ਼ੈਕਟਲੀ ਐਗਜ਼ੈਕਟਲੀ ਮਾਈ ਪੁਆਇੰਟ, ਕਿ 190 ਦੇ ਚਾਂਸਸ ਸਾਡੇ ਹੈਗੇ ਆ। ਆਲਰਾਈਟ
ਜੀ, ਗੁੱਡ ਲੱਕ ਵਿਕਰਮ ਜੀ।
ਠੀਕ ਹੈ ਠੀਕ ਹੈ,
ਓਕੇ ਸਰ, ਬੈਸਟ ਆਫ ਲੱਕ। ਠੀਕ
ਹੈ ਭਾਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਮੈਮ
ਜੀ ਜੀ।
ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਆਊਗਾ ਤੇ, ਪਲੀਜ਼ ਸ਼ੇਅਰ ਜ਼ਰੂਰ ਕਰਿਓ।
ਹਾਂਜੀ ਜ਼ਰੂਰ ਜੀ ਜ਼ਰੂਰ,
ਓਕੇ ਜੀ, ਬੈਸਟ ਆਫ ਲੱਕ
ਜੀ, ਗੁੱਡ ਲੱਕ। ਹਾਂਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਸਮਾਪਤ ਹੈ। ਆਖਰੀ ਸਵਾਲ ਜਿਹੜਾ ਹੈ ਨਰਿੰਦਰ ਭਾਟੀਆ ਹੋਰਾਂ ਦਾ ਸ਼ਾਮਲ ਕਰਾਂਗੇ। ਨਰਿੰਦਰ ਭਾਟੀਆ ਗੁੱਡ ਈਵਨਿੰਗ ਕਹਿ ਰਹੇ ਨੇ ਪਹਿਲਾਂ ਤਾਂ, ਤੇ ਕਹਿੰਦੇ ਪਲੀਜ਼ ਟੈਲ ਅਬਾਊਟ 365 ਆਵਰ ਆਫ ਰੈਲੇਵੈਂਟ ਵਰਕ ਐਕਸਪੀਰੀਅੰਸ ਫਾਰ ਵਰਕ ਵੀਜ਼ਾ। ਆਈ ਐਮ ਸਟੱਡਿੰਗ ਇਨ Cert 3 ਇਨ ਆਟੋਮੋਟਿਵ, ਆਈ ਐਮ ਵਰਕਿੰਗ ਇਨ ਰੈਲੇਵੈਂਟ ਫੀਲਡ, ਵੈਦਰ ਮਾਈ ਐਕਸਪੀਰੀਅੰਸ After Cert 3 will be considered for work visa after study, or pre-Cert 3 experience can be considered for same purpose?
Nahi, after. Sir, it depends on the occupation kehdi hai, te ends ko de hisab naal tusi skilled ke to mane cha, normally us Cert 3 to baad da hoga experience ya thoda count hoga.
Pre-Cert 3 experience can be considered for same purpose, te ends ko de hisab naal
ਜੀ। ਮੈਨੂੰ ਲੱਗਦਾ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਰਣਬੀਰ ਜੀ, ਉਹਨਾਂ ਦੀ ਆਵਾਜ਼ ਕਾਲ ਦੀ ਜਿਹੜੀ ਹੈ ਉਹਦੇ ਵਿੱਚ ਰੇਡੀਓ ਦੀ ਆਵਾਜ਼ ਆ ਰਹੀ ਹੈ, ਉਹਨਾਂ ਨੂੰ ਕਹਾਂਗੇ ਕਿ ਆਪਣੇ ਰੇਡੀਓ ਦੀ ਆਵਾਜ਼ ਜਿਹੜੀ ਉਹ ਪਲੀਜ਼ ਬੰਦ ਕਰ ਲਓ, ਔਰ ਕੁਇਕਲੀ ਜਾਂਦੇ ਜਾਂਦੇ ਅਸੀਂ ਉਹਨਾਂ ਦਾ ਸਵਾਲ ਜਿਹੜਾ ਉਹ ਲੈ ਲੈਂਦੇ ਹਾਂ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ ਹੁਣ ਜੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਮੈਮ ਸਤਿ ਸ੍ਰੀ ਅਕਾਲ ਸਰ ਮੇਰਾ ਸਵਾਲ ਇਹ ਹੈ ਰਿਗਾਰਡਿੰਗ 489 ਦੇ ਆ ਮੈਂ ਸਤਿ ਸ੍ਰੀ ਅਕਾਲ 489 ਪਾਇਆ ਸੀ ਅਸੀਂ 2 ਸਾਲ ਪਹਿਲੇ
ਜੀ
ਹੁਣ ਮੇਰੀ 2 ਸਾਲ ਬਾਅਦ ਫਾਈਲ ਖੁੱਲੀ ਹੈ ਤੇ ਉਹਨਾਂ ਨੇ ਨਾ ਕੁਛ ਬੈਟਰਸਿਸ ਦੇ ਰਿਲੇਟਿਡ ਕੁਐਸਚਨ ਪੁੱਛਿਆ ਮੈਂ ਉਸ ਟਾਈਮ ਆਪਣਾ ਵਰਕ ਐਕਸਪੀਰੀਅੰਸ ਐਜ਼ ਅ ਕੈਸ਼ ਉਹਨਾਂ ਨੂੰ ਦਿੱਤਾ ਸੀ ਬੈਟਰਸਿਸ ਵਾਲਿਆਂ ਨੂੰ ਪਰ ਪੇਸਲਿਪ ਦੀ ਕੈਸ਼ ਦੀਆਂ ਦਿੱਤੀਆਂ ਸੀ 3 ਮਹੀਨੇ ਦੀਆਂ ਹੁਣ ਉਹਨਾਂ ਜਿਹੜੇ ਆਫਿਸਰ ਆ ਉਹਨੇ ਕਿਹਾ ਕਿ ਤੁਸੀਂ ਕੈਸ਼ ਦੀਆਂ ਪੇਸਲਿਪ ਦਿੱਤੀਆਂ ਤੇ ਜਦੋਂ ਅਸੀਂ 489 ਦੀ ਫਾਈਲ ਲਗਾਈ ਸੀ ਉਦੋਂ ਜਿਹੜੇ ਸਾਡੇ ਮਾਈਗ੍ਰੇਸ਼ਨ ਏਜੰਟ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦੁਬਾਰਾ ਤੋਂ ਪੇਸਲਿਪ ਨਵੀਆਂ ਬਣਾ ਕੇ ਦਿਓ ਕਿਉਂਕਿ ਉਹ ਨਹੀਂ ਚੱਲਣਗੀਆਂ PAYG ਵੀ ਸਭ ਕੁਛ ਨਵਾਂ ਬਣਾ ਕੇ ਦਿੱਤਾ ਉਹਨਾਂ ਨੇ ਆਪਣੇ ਅਕਾਊਂਟੈਂਟ ਕੋਲੋਂ ਉਹਨਾਂ ਨੇ ਵੀ ਕੁਐਸਚਨਿੰਗ ਕੀਤੀ ਹੈ ਕਿ ਉਹ ਡਿਫਰੈਂਟ ਹੈ PAYG ਔਰ ਇਹ ਡਿਫਰੈਂਟ ਹੈ ਤੇ ਹੁਣ ਉਹਨਾਂ ਨੇ ਕਾਫੀ ਕੁਛ ਮਿਲ ਕੇ ਲਿਖਿਆ ਰਿਗਾਰਡਿੰਗ 4020 ਦਾ ਕਾਫੀ ਕੁਛ ਲਿਖਿਆ ਕਿ ਜੇ ਤੁਸੀਂ ਨਹੀਂ ਪ੍ਰੋਵਾਈਡ ਕਰ ਪਾਏ ਇਨ ਫਿਊਚਰ ਤੇ ਆਹ ਬਾਅਦ ਲੱਗਣਗੀਆਂ ਤੇ ਥੋੜਾ ਜਿਹਾ ਦੱਸੋਗੇ ਪਲੀਜ਼
ਹਾਂਜੀ ਦੇਖੋ ਪਹਿਲੀ ਚੀਜ਼ ਮੈਂ ਕਲੈਰੀਫਾਈ ਕਰਦਾ ਇਹ ਕੇਸ ਮੈਂ 2 ਮਿੰਟ ਚ ਅਨਫੋਰਚੁਨਲੀ ਅਨਲੈਸ ਮੈਂ ਲੈਟਰ ਨਹੀਂ ਦੇਖੀ ਤੁਹਾਡੀ ਮੈਂ ਤੁਹਾਨੂੰ ਐਕੂਰੇਟ ਐਡਵਾਈਸ ਨਹੀਂ ਦੇ ਸਕਦਾ ਬਟ ਮੈਂ ਸਮਝ ਸਕਦਾ ਤੁਹਾਨੂੰ ਆਇਆ ਕੀ ਆ ਰਾਈਟ ਉਹਨਾਂ ਨੇ ਤੁਹਾਡੇ ਵਰਕ ਐਕਸਪੀਰੀਅੰਸ ਤੇ ਡਾਊਟ ਕੀਤਾ ਉਹਨਾਂ ਕੋਲ ਐਵੀਡੈਂਸ ਆ ਕਿ ਤੁਸੀਂ ਇਨਕਨਸਿਸਟੈਂਟ ਇਨਫੋਰਮੇਸ਼ਨ ਦਿੱਤੀ ਆ ਤੁਸੀਂ ਕੈਸ਼ ਤੇ ਦਿਖਾਇਆ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਅਗਰ ਲੂਪ ਹੋ ਗਿਆ ਤੇ ਤੁਹਾਡੇ ਤੇ ਪਿਕ 402 ਜਿਹਨੂੰ ਆਪਾਂ ਬੈਨ ਕਹਿੰਦੇ ਹਾਂ ਉਹ ਲੱਗੂਗਾ ਰਾਈਟ ਬਟ ਮੈਂ ਫਿਰ ਤੋਂ ਇੱਕ ਡਿਸਕਲੇਮਰ ਦੇ ਰਿਹਾ ਪਲੀਜ਼ ਜਦੋਂ ਤੱਕ ਮੈਂ ਐਕਸਪੀਰੀਅੰਸ ਨਹੀਂ ਦੇਖਿਆ ਵੈਰੀ ਹਾਰਡ ਫੋਰ ਮੀ ਟੂ ਗਿਵ ਐਨ ਆਨਸਰ ਹੁਣ ਇਹ ਚ ਇਹ ਹੋਊਗਾ ਜਦੋਂ ਆਪਣਾ ਕੈਸ਼ ਵਾਲਾ ਕੰਮ ਸੀ ਠੀਕ ਆ ਆਪਾਂ ਜੋ ਬਾਅਦ ਨੂੰ PAYG ਬਣਾਇਆ ਕੈਸ਼ ਕਦੀ ਵੀ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਨੇ ਇਹ ਨੀ ਕਿਹਾ ਕਿ ਤੁਸੀਂ ਕੈਸ਼ ਤੇ ਕੰਮ ਨਹੀਂ ਕਰ ਸਕਦੇ ਬਟ ਤੁਹਾਡੇ ਕੋਲ ਅਪਰੋਪਰੀਏਟ ਰਿਕਾਰਡਸ ਹੋਣੇ ਚਾਹੀਦੇ ਕਿ ਤੁਸੀਂ ਕੈਸ਼ ਤੇ ਕੰਮ ਕੀਤਾ ਤੇ ਉਹਦਾ ਟੈਕਸ ਭਰਿਆ ਠੀਕ ਆ ਉਹ ਅਗਰ ਆਪਾਂ ਪਹਿਲੋਂ ਤੋਂ ਇਨਫੋਰਮੇਸ਼ਨ ਕੰਸਿਸਟੈਂਟ ਰੱਖਦੇ ਸੇਮ ਰੱਖਦੇ ਤੇ ਕੋਈ ਪ੍ਰੋਬਲਮ ਨਹੀਂ ਸੀ ਹੋਣੀ ਮੈਨੂੰ ਇੱਕ ਵਾਰ ਤੁਹਾਡਾ ਡਿਸੀਜਨ ਰਿਕਾਰਡ ਜ਼ਰੂਰ ਜੋ ਸੋਰੀ ਰਿਕੁਐਸਟ ਜ਼ਰੂਰ ਦੇਖਣੀ ਪੈਣੀ ਆ ਕਿ ਕੀ ਆਇਆ
ਜੀ
ਸ਼ਾਰਟਕਟ ਚ ਮੈਂ ਇਹ ਦੱਸ ਸਕਦਾ ਤੁਹਾਨੂੰ ਆਪਾਂ ਨੂੰ ਡਿਪਾਰਟਮੈਂਟ ਨੂੰ ਇਹ ਕਨਵਿੰਸ ਕਰਨਾ ਪੈਣਾ ਹੈ ਕਿ ਸਾਡਾ ਵਰਕ ਐਕਸ ਜਿਹੜਾ ਉਹ ਕੰਪਲੀਟਲੀ ਜੈਨੂਇਨ ਆ ਅਸੀਂ ਕੰਮ ਕੀਤਾ ਹੈ ਤੇ ਮੇ ਬੀ ਕੁਛ ਮਿਸਅੰਡਰਸਟੈਂਡਿੰਗ ਹੈ ਇਹ ਚ ਅਕਾਊਂਟੈਂਟ ਲੈਟਰ ਬਹੁਤ ਵੱਡਾ ਰੋਲ ਪਲੇ ਕਰੂਗਾ ਇਹ ਡਾਊਟਸ ਜਾਂ ਮਿਸ ਇਨਫੋਰਮੇਸ਼ਨ ਮਿਸਅੰਡਰਸਟੈਂਡਿੰਗ ਜਿਹੜੀ ਆ ਉਹਨੂੰ ਕਲੈਰੀਫਾਈ ਕਰਨ ਲਈ ਇਹਨੂੰ ਕਹਿੰਦੇ ਆ ਥਰਡ ਪਾਰਟੀ ਇੰਡੀਪੈਂਡੈਂਟ ਰਿਪੋਰਟਸ ਤੁਹਾਨੂੰ ਇੱਕ ਪ੍ਰੋਪਰ ਕੇਸ ਬਣਾਉਣਾ ਪਊਗਾ ਮੈਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੁਹਾਨੂੰ ਬਟ ਪਲੀਜ਼ ਡੋਨਟ ਟੇਕ ਦਿਸ ਲਾਈਟਲੀ
ਜੀ
ਹਾਂਜੀ ਜਿਹੜੇ ਏਜੰਟ ਹੈ ਉਹਨਾਂ ਨੇ ਇਹ ਕਿਹਾ ਕਿ ਅਕਾਊਂਟੈਂਟ ਦੀ ਜੋਬ ਹੈ ਉਹੀ ਕੰਮ ਕਰ ਸਕਦੇ ਆ ਮੈਂ ਐਜ਼ ਤੇ ਹੋਰ ਕੁਛ ਨਹੀਂ ਕਰ ਸਕਦਾ ਨਾ ਕਿਉਂਕਿ PAYG ਵੀ ਡਿਫਰੈਂਟ ਹੈ ਬੈਟਰਸਿਸ ਨੂੰ ਡਿਫਰੈਂਟ ਗਈਆਂ ਜਿਹੜੀ ਉਹਨਾਂ ਦੇ ਅਕਾਊਂਟੈਂਟ ਨੇ ਬਣਾ ਕੇ ਦਿੱਤੀਆਂ ਉਹਨਾਂ ਦਾ ਵੀ ਡਿਫਰੈਂਟ ਹੈ ਕਹਿੰਦੇ ਸਾਰਾ ਕੁਛ
ਹਾਂਜੀ ਨਾਲ ਨਾਲ ਆਰਗੂਮੈਂਟਸ ਦੇਖੋ ਅਗੇਨ ਟੈਲੀਵਿਜ਼ਨ ਨੇ ਮੈਂ ਸ਼ੋਰ ਹੈ ਕਿ ਚੰਗੀ ਤਰ੍ਹਾਂ ਰਿਵਿਊ ਕੀਤਾ ਹੋਣਾ ਹੈ ਕੇਸ ਠੀਕ ਆ ਇਟਸ ਹੀ ਇਜ਼ ਰਾਈਟ ਹੀ ਔਰ ਸ਼ੀ ਇਜ਼ ਰਾਈਟ ਕਿ ਇਹ ਚ ਆਪਾਂ ਨੂੰ ਅਕਾਊਂਟੈਂਟ ਦੀ ਸਖ਼ਤ ਲੋੜ ਆ ਕਲੈਰੀਫਾਈ ਕਰਨ ਦੀ ਕਿ ਕਿੱਥੇ ਮਿਸਅੰਡਰਸਟੈਂਡਿੰਗ ਸੀ ਆਲਰਾਈਟ ਉਹ ਪ੍ਰੋਫੈਸ਼ਨਲ ਨੇ ਉਹ ਇੱਕ ਲੈਟਰ ਸਪੋਰਟ ਲੈਟਰ ਲਿਖ ਸਕਦੇ ਨੇ ਨਾਲ ਐਵੀਡੈਂਸ ਦੇਣ ਕਿ ਉਹ ਜਿਹੜੀ 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 ਡਿਸਕ੍ਰਿਪੈਂਸੀ ਸੀ ਉਹ ਕਿਉਂ ਆਈ ਤੇ ਕਿਉਂ ਉਹਨੂੰ ਜੋ ਮਿਸਅੰਡਰਸਟੈਂਡਿੰਗ ਹੈ ਉਹਨੂੰ ਇੰਨੀ ਵੇਟੇਜ ਨਹੀਂ ਦੇਣੀ ਚਾਹੀਦੀ ਸੋ ਪਲੀਜ਼ ਡੋਨਟ ਟੇਕ ਦਿਸ ਲਾਈਟਲੀ ਇਹ ਕਾਫੀ ਮੈਂ ਤੁਹਾਨੂੰ ਸਟ੍ਰੈਸ ਆਊਟ ਨਹੀਂ ਕਰਨਾ ਚਾਹੁੰਦਾ ਬਟ ਇਹ ਕਾਫੀ ਸੀਰੀਅਸ ਮੈਟਰ ਆ ਕਿਉਂਕਿ ਜੇ ਆਪਾਂ ਡਿਪਾਰਟਮੈਂਟ ਨੂੰ ਕਨਵਿੰਸ ਨਾ ਕਰ ਪਾਏ ਤੇ ਇਹਦਾ ਜਿਹੜਾ ਕਹਿ ਲਓ ਇਹਦੇ ਕੌਨਸੀਕੁਐਂਸ ਬਹੁਤ ਹਾਰਸ਼ ਹੋਣਗੇ ਬਹੁਤ ਜ਼ਿਆਦਾ
ਜੀ ਜੀ
ਓਕੇ ਇੱਕ ਮੈਂ ਸਾਡੀ ਸੋਰੀ ਜਸਟ ਫਾਰ ਮਾਈ ਕੁਐਸਚਨ ਇੱਕ 186 ਦੀ ਵੀ ਫਾਈਲ ਲੱਗੀ ਹੋਈ ਆ ਮੇਰੀ ਸਪੋਂਸਰਸ਼ਿਪ ਦੀ ਤੇ ਜੇ ਅਸੀਂ ਇਹਨੂੰ ਵਿਦਡਰਾਅਲ ਕਰਾਉਂਦੇ ਹਾਂ ਉਹ ਫਾਈਲ ਤੇ ਕੋਈ ਰੱਖ ਤੇ ਨਹੀਂ ਪਏਗਾ
ਵੈਰੀ ਗੁੱਡ ਕੁਐਸਚਨ ਉਹ ਡਿਪਾਰਟਮੈਂਟ ਇਹ ਮਾਰਕ ਕਰ ਦਿੰਦਾ ਇੰਟਰਨਲੀ ਕਿ ਤੁਹਾਡੀ ਜਿਹੜੀ ਫਾਈਲ ਆ ਉੱਤੇ ਕੁਛ ਫਰੋਡੁਲੈਂਟ ਜਾਂ ਬੋਗਸ ਇਨਫੋਰਮੇਸ਼ਨ ਮਿਲੀ ਸੀ ਸੋ ਸ਼ਾਰਟ ਆਨਸਰ ਆ ਹਾਂਜੀ ਉੱਤੇ ਫਰਕ ਪੈ ਸਕਦਾ ਸੋਰੀ ਮੈਂ ਤਾਂ ਨੈਗੇਟਿਵ ਆਨਸਰ ਦੇ ਰਿਹਾ ਬਾਕੀ ਫੈਕਟ ਆ
Thank you. Thank you, sir. Thank you so much.
You're welcome. Best of luck.
So, ਜੀ ਰਣਬੀਰ ਜੀ, ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਕਾਫੀ ਉੱਪਰ ਹੋ ਚੁੱਕਿਆ, ਆਪਾਂ ਹੋਰ ਸਵਾਲ ਤੇ ਹੋਰ ਕਾਲਸ ਨਹੀਂ ਲੈ ਪਾਵਾਂਗੇ, ਪਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੇ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਨਿੱਜੀ ਤੌਰ ਦੇ ਉੱਤੇ ਕੋਈ ਵੀ ਸਲਾਹ ਲੈਣੀ ਚਾਹੁੰਦੇ ਹੋ ਰਣਬੀਰ ਹੋਰਾਂ ਤੋਂ, ਤਾਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਉਹਨਾਂ ਦੀ ਸਾਰੀ ਕੰਟੈਕਟ ਡਿਟੇਲ ਜਿਹੜੀ ਉਹ ਅਸੀਂ ਸਾਂਝੀ ਕਰਦੇ ਹਾਂ। ਚੱਲ ਰਹੇ ਪ੍ਰੋਗਰਾਮ ਦੌਰਾਨ ਵੀ ਵੀਡੀਓ ਦੇ ਹੇਠਾਂ ਅਸੀਂ ਕੰਟੈਕਟ ਡਿਟੇਲ ਜਿਹੜੀ ਉਹ ਸਾਂਝੀ ਕਰਦੇ ਰਹਿੰਦੇ ਸਮੇਂ ਸਮੇਂ ਤੇ, ਸੋ ਤੁਸੀਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਜਿਹੜਾ ਆ ਫੋਨ ਦੇ ਰਾਹੀਂ ਕਰ ਸਕਦੇ ਹੋ। ਤੇ ਅੱਜ ਦੇ ਲਈ ਪ੍ਰੋਗਰਾਮ ਦੌਰਾਨ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਤੁਹਾਡਾ ਵੀ ਧੰਨਵਾਦ ਭੈਣ ਜੀ।
ਜੀ ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਮਾਂ ਗੁਜ਼ਾਰਨ ਦੇ ਲਈ ਔਰ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਅਗਲੇ ਹਫ਼ਤੇ ਵੀਰਵਾਰ ਫੇਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਦੇ ਵਿੱਚ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।